इन विदकंत मिली पौड़ी हुक्मी सृष्ट साजियन बहुपित संसारा तेरा हुक्म न जाती के तड़ा सच्चे अलख अपारा इतना नो तू मेल लहे गुर शब्द बीचारा सच रते से निर्मले खौ मैं तज वेकारा जिस तू मिल है सो तुद मिला सोई सत्यारा सच रते से निर्मले खौ मैं तज वेकारा जिस तू मिल है सो तुद मिला सोई सत्यारा। वाहिगुरु जी का खालसा वाहिगुरु जी की फतेह। परम सम्मान योग जुगो जुग अटल सतगुरु श्री गुरु ग्रंथ साहिब महाराज जी की पावन पवित्र हजूरी अंदर सुभाईमान खोए बैठे गुरु सवारी सतसंगी जनों दातार सतगुरु जी दी अमृत गुरबाणी आप जी ने कीर्तन रूप विच गुरु सवारियां पासों सरवण कीती है। अज अमृत वेले दातार सतगुरु जी ने इस स्थान ते अपने तख्त ते प्रकाशमान हुंदिया जो शब्द जो वचन सानू हुक्म रूप विच कमान नू बख्शे ने सोही रात दीवार इस दी दूसरी पौड़ी है। इस पौड़ी नाल दो शलोक ने सहिब धन गुरु अमरदास जी दे उचारण कीते हुए ए पवित्र बचन ने। आओ धन गुरु अमरदास कृपालू जी उन्हां दे चरणां दी टेक लईए और अरदास करिए दातार जी आप कृपालता करके विच वरतो अपने अमृत बचना दी विचार प्रेम भावना अदब नाल आप ही करा लवो करो कृपा साध संगत जी आप आशीष बख्शो और उच्चारण करो जी सतनाम श्री वाहे गुरु जी करो कृपालता फिर उच्चारण करो जी सतनाम श्री वाहे गुरु जी। सतगुरु गुरु अमरदास सच्चे पातशाह जी महाराज जिन्हां ने अपनी जिंदगी का काफी समा इस संसार की प्रवृत्ति मार्ग अंदर बतीत किया तीर्थ यात्रा भी करते रहे पर मन नूं सकून मन नूं शांति मन नूं आनंद की प्राप्ति ना हुई। ਧੰਨ ਗੁਰੂ ਅੰਗਦ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਆਏ, ਤਨ ਕਰਕੇ ਸੇਵਾ ਕੀਤੀ, ਮਨ ਕਰਕੇ ਗੁਰੂ ਜੀ ਦੇ ਸ਼ਬਦ ਨੂੰ ਕਮਾਇਆ, ਉਸ ਦਰ ਤੇ ਕੀਤੀ ਹੋਈ ਸੇਵਾ, ਉਸ ਦਰ ਦੇ ਉੱਤੇ ਬੈਠ ਕੇ ਜਪਿਆ ਹੋਇਆ ਨਾਮ, ਬਾਬਾ ਅਮਰਦਾਸ ਜੀ ਤੋਂ ਧੰਨ ਗੁਰੂ ਅਮਰਦਾਸ ਜੀ ਬਣ ਗਏ ਤੇ ਜਿਸ ਦਿਨ ਹਜ਼ੂਰ ਨੇ ਗੁਰੂ ਅੰਗਦ ਦੇਵ ਜੀ ਨੇ ਗੁਰਤਾ ਗੱਦੀ ਸਾਹਿਬ ਸਤਿਗੁਰੂ ਗੁਰੂ ਅਮਰਦਾਸ ਜੀ ਨੂੰ ਬਖਸ਼ੀ, ਉਸ ਦਿਨ ਅਨੇਕਾਂ ਰਹਿਮਤਾਂ ਭਰੇ ਵਰ ਬਖਸ਼ਿਆ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਨੂੰ ਦਿੱਤੀਆਂ। ਧੰਨ ਗੁਰੂ ਅਮਰਦਾਸ ਗੁਰਤਾ ਗੱਦੀ ਤੇ ਬਿਰਾਜਮਨ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ 17 ਰਾਗਾਂ ਵਿੱਚ ਉਹਨਾਂ ਨੇ ਪਵਿੱਤਰ ਬਚਨ ਉਚਾਰਨ ਕੀਤੇ। ਗੁਰੂ ਅਮਰਦਾਸ ਜੀ ਉਹਨਾਂ ਦੇ ਉਚਾਰਨ ਕੀਤੇ ਹੋਏ ਅਨੰਦ ਸਾਹਿਬ ਦੀ ਬਾਣੀ ਸਿੱਖ ਜਗਤ ਪੂਰਾ ਉਸ ਬਾਣੀ ਦਾ ਪਾਠ ਕਰਦਾ ਹੈ ਤੇ ਦੇਖੋ ਗੁਰੂ ਘਰ ਵਿੱਚ ਇੱਕ ਮਰਿਆਦਾ ਗੁਰਮਤਿ ਦੀ ਬਣ ਗਈ ਹੈ ਕਿ ਸਿੱਖ ਨੇ ਜਦੋਂ ਵੀ ਕਿਸੇ ਥਾਂ ਤੇ ਕਿਸੇ ਕਾਰਜ ਲਈ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਹੋਵੇ ਤੇ ਉਸ ਦੀ ਅਰਦਾਸ ਓਨੀ ਦੇਰ ਤੱਕ ਨਹੀਂ ਗੁਰਸਿੱਖ ਕਰਦੇ ਜਿੰਨੀ ਦੇਰ ਤੱਕ ਆਨੰਦ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਤੇ ਅਖੀਰ ਵਾਲੀ ਪੌੜੀ 4ਵੀਂ 6 ਪੌੜੀਆਂ ਦਾ ਪਾਠ ਕਰਨ ਤੋਂ ਬਾਅਦ ਫਿਰ ਗੁਰੂ ਚਰਨਾਂ ਵਿੱਚ ਕੋਈ ਵੀ ਕਾਰਜ ਕਰਨਾ ਹੋਵੇ, ਖੁਸ਼ੀ ਦਾ, ਗਮੀ ਦਾ, ਦੁਨਿਆਵੀ, ਪਰਮਾਰਥਕ, 6 ਪੌੜੀਆਂ ਆਨੰਦ ਸਾਹਿਬ ਦੀਆਂ ਪੜ੍ਹਨ ਤੋਂ ਬਾਅਦ ਫਿਰ ਹਜ਼ੂਰ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ। ਬੇਨਤੀ ਜਿਹੜੀ ਕਰਨੀ ਚਾਹੁੰਦਾ, ਦੇਖੋ ਉਹਨਾਂ ਦੀ ਇਸ ਪਵਿੱਤਰ ਬਾਣੀ ਦੇ ਨਾਲ ਹੀ ਉਹਨਾਂ ਨੇ ਰਹਿਮਤ ਕਰਕੇ ਸਾਨੂੰ ਆਤਮਕ ਆਨੰਦ ਦੀ ਪ੍ਰਾਪਤੀ ਲਈ ਸ਼ੀਲਾ ਕਰਨ ਦੇ ਲਈ ਪ੍ਰੇਰਨਾ ਦਿੱਤੀ ਹੈ। ਗੁਰੂ ਅਮਰਦਾਸ ਜੀ ਦੀ ਬਾਣੀ ਜਿਤਨੀ ਪੜੋਗੇ, ਸ਼ਬਦ ਦਾ ਜ਼ਿਕਰ ਬੜੀ ਬੜੀ ਕਰਨਗੇ ਕਿ ਸ਼ਬਦ ਨਾਲ ਜੁੜ, ਸ਼ਬਦ ਨੂੰ ਕਮਾ, ਸ਼ਬਦ ਨੂੰ ਮਾਣ ਲੈ ਤੇ ਉਹਨਾਂ ਦੀ ਕਾਲਨਾ, ਉਹਨਾਂ ਦੀ ਕਮਾਈ, ਉਹਨਾਂ ਦੇ ਬਚਨਾਂ ਨੂੰ ਸੁਣ ਕੇ ਭੱਟਾਂ ਨੇ ਇੱਕ ਬਚਨ ਕਿਹਾ, ਉਹ ਕਹਿ ਕੇ ਆਪਾਂ ਇਸ ਸਲੋਕ, ਇਸ ਬਾਣੀ ਜਾਂ ਇਸ ਹੁਕਮ ਦੀ ਵਿਚਾਰ ਵੱਲ ਆਉਣਾ। ਉਹ ਕਹਿੰਦੇ ਨੇ ਦੇਖੋ ਮਨੁੱਖ ਆਪਣੇ ਬੌਧਿਕ ਤਲ ਤੇ ਬਹੁਤ ਤਰੱਕੀ ਕਰ ਚੁੱਕਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਨਿਰੰਤਰ ਜਿਵੇਂ ਇਹ ਚੱਲ ਰਿਹਾ ਇਹ ਬਹੁਤ ਤਰੱਕੀ ਕਰੇਗਾ। ਇੱਕ ਗੱਲ ਉਹਨਾਂ ਬੜੀ ਸਪਸ਼ਟ ਕੀਤੀ, ਉਹ ਕਹਿੰਦੇ ਨੇ ਕਿ ਜਦੋਂ ਅਸਮਾਨ ਤੇ ਬੱਦਲ ਬਣਦੇ ਨੇ ਉਹਨਾਂ ਬੱਦਲਾਂ ਦੇ ਵਿੱਚੋਂ ਛੋਟੀਆਂ ਵੱਡੀਆਂ ਕਣੀਆਂ ਪਾਣੀ ਦੀਆਂ ਬੂੰਦਾਂ ਧਰਤੀ ਤੇ ਡਿੱਗਦੀਆਂ ਨੇ। ਹਾਂ, ਧਰਤੀ ਦੇ ਉੱਤੇ ਡਿੱਗਿਆ ਹੋਇਆ ਪਾਣੀ, ਬਰਸਾਤ ਹੋਈ, ਜਮ੍ਹਾਂ ਹੋਇਆ ਪਾਣੀ, ਉਹਨੂੰ ਸੈਂਟੀਮੀਟਰ ਨਾਲ ਤਾਂ ਮਾਪਿਆ ਜਾ ਸਕਦਾ ਕਿ ਇੰਨੇ ਸੈਂਟੀਮੀਟਰ ਬਰਸਾਤ ਹੋਈ ਹੈ, ਪਰ ਇਹ ਨਹੀਂ ਕੋਈ ਕਹਿ ਸਕਦਾ ਕਿ ਇਸ ਵਾਰ ਜਿਹੜੀ ਬਰਸਾਤ ਹੋਈ ਜਾਂ ਅੱਜ ਜਿਤਨਾ ਮੀਂਹ ਪਿਆ ਇੰਨੀਆਂ ਪਾਣੀ ਦੀਆਂ ਬੂੰਦਾਂ ਬੱਦਲਾਂ ਵਿੱਚੋਂ ਨਿਕਲ ਕੇ ਧਰਤੀ ਤੇ ਡਿੱਗੀਆਂ। ਪਾਣੀ ਦੀਆਂ ਬੂੰਦਾਂ ਦੀ ਗਿਣਤੀ ਨਹੀਂ, ਧਰਤੀ ਤੇ ਡਿੱਗੇ ਹੋਏ ਪਾਣੀ ਦੀ, ਇਕੱਠੇ ਹੋਏ ਪਾਣੀ ਨੂੰ ਮਾਪਿਆ ਜਾ ਸਕਦਾ, ਪਰ ਉਹਨਾਂ ਕਣੀਆਂ ਦੀ, ਉਹਨਾਂ ਬੂੰਦਾਂ ਦੀ ਗਿਣਤੀ ਅੱਜ ਤੱਕ ਕਿਸੇ ਨੇ ਕੀਤੀ ਨਹੀਂ ਤੇ ਨਾ ਉਹਦੀ ਗਿਣਤੀ ਹੋ ਸਕਦੀ। ਦੂਸਰਾ ਬਚਨ ਭੱਟਾਂ ਨੇ ਕਿਹਾ, ਕਹਿਣ ਲੱਗੇ ਦੇਖੋ ਕਿੱਥੇ ਜਿੱਥੇ ਪਰਮਾਤਮਾ ਨੇ ਇਸ ਧਰਤੀ ਦੇ ਉੱਤੇ ਪਾਣੀ ਪੈਦਾ ਕੀਤਾ ਉੱਥੇ ਕੁਦਰਤੀ ਤੌਰ ਤੇ ਕੁਝ ਤਾਂ ਰੁੱਖ ਮਨੁੱਖ ਨੇ ਲਾਏ ਨੇ ਤੇ ਪਰਮਾਤਮਾ ਵੱਲੋਂ ਬੇਅੰਤ ਥਾਵਾਂ ਤੇ ਬਨਸਪਤੀ ਰੁੱਖ ਆਪਣੇ ਆਪ ਪੈਦਾ ਹੋਏ। ਅੱਜ ਤੀਕਰਾਂ ਕੋਈ ਵੀ ਮਨੁੱਖ ਧਰਤੀ ਦੇ ਜਿਤਨੇ ਰੁੱਖ ਨੇ, ਜਿਤਨਾ ਉਸ ਬਨਸਪਤੀ ਉਹਨੇ ਰੁੱਖ, ਝਾੜੀਆਂ, ਪੇਡੇ ਪੈਦਾ ਕੀਤੇ ਨੇ, ਕੋਈ ਵੀ ਮਨੁੱਖ ਇਹਦੀ ਗਿਣਤੀ ਕਰਕੇ ਨਹੀਂ ਦੱਸ ਸਕਿਆ ਕਿ ਅੱਜ ਤੱਕ ਧਰਤੀ ਉੱਤੇ ਇੰਨੇ ਰੁੱਖ ਪੈਦਾ ਹੋਏ। ਨਾ ਤਾਂ ਬੱਦਲਾਂ ਦੀਆਂ ਕਣੀਆਂ ਦੀ ਗਿਣਤੀ, ਨਾ ਜ਼ਮੀਨ ਤੇ ਉੱਗੇ ਹੋਏ ਰੁੱਖਾਂ ਦੀ ਗਿਣਤੀ, ਬਨਸਪਤੀ ਦੀ ਗਿਣਤੀ ਉਹਨਾਂ ਨਾਲ ਫਿਰ ਤੀਸਰਾ ਬਚਨ ਕਹਿਣ ਲੱਗੇ ਜਦੋਂ ਗੰਗਾ ਦੀਆਂ ਲਹਿਰਾਂ ਵਿੱਚੋਂ ਪਾਣੀ ਜਾਂ ਗੰਗਾ ਦੇ ਪਾਣੀ ਵਿੱਚੋਂ ਲਹਿਰਾਂ ਉੱਠਦੀਆਂ ਨੇ, ਸਮੁੰਦਰ ਦੀਆਂ ਲਹਿਰਾਂ ਉੱਠਦੀਆਂ ਨੇ, ਉਹਨਾਂ ਲਹਿਰਾਂ ਨੂੰ ਦੇਖਿਆ ਜਾ ਸਕਦਾ ਪਰ ਗਿਣਿਆ ਨਹੀਂ ਜਾ ਸਕਦਾ ਕਿਉਂਕਿ ਲਹਿਰਾਂ ਇੰਨੀ ਤੇਜ਼ੀ ਨਾਲ ਉੱਠਦੀਆਂ ਨੇ, ਇੱਕ ਲਹਿਰ ਉੱਠਦੀ ਸ਼ਾਂਤ ਨਹੀਂ ਹੁੰਦੀ ਤੇ ਦੂਸਰੀ ਲਹਿਰ ਦਾ ਜਨਮ ਹੋ ਜਾਂਦਾ ਹੈ। ਪਾਣੀ ਦੀਆਂ ਲਹਿਰਾਂ ਦੀ ਗਿਣਤੀ ਵੀ ਕੋਈ ਨਹੀਂ ਕਰ ਸਕਦਾ। ਚੌਥਾ ਬਚਨ ਉਹਨਾਂ ਕੀਤਾ, ਕਹਿਣ ਲੱਗੇ ਸਮੁੰਦਰ ਦੀ ਡੂੰਘਾਈ ਨੂੰ, ਸਮੁੰਦਰ ਦੇ ਪੇਟ ਨੂੰ ਉਹਦੀ ਅਸਗਾਹਤਾ ਦਾ ਕੋਈ ਅੰਤ ਨਹੀਂ ਪਾ ਸਕਦਾ। ਪੰਜਵਾਂ ਬਚਨ ਉਹਨਾਂ ਕੀਤਾ ਕਿ ਸੂਰਜ ਦੀਆਂ ਤੇ ਚੰਦਰਮਾ ਦੀਆਂ ਕਿਰਨਾਂ ਦਾ, ਸੂਰਜ ਦੀਆਂ ਕਿਰਨਾਂ ਦਾ, ਚੰਦਰਮਾ ਦੀ ਰਿਸ਼ਮਾ ਦਾ ਕਿਸੇ ਨੇ ਅੰਤ ਕਿਵੇਂ ਪਾ ਲੈਣੇ। ਪਰ ਇੱਕ ਗੱਲ ਚੇਤੇ ਰੱਖੋ, ਇਸ ਸਵਈਏ ਨੂੰ ਪੜ੍ਹਦਿਆਂ ਮੈਂ ਸੋਚਣਾ ਉਹਨਾਂ ਭੱਟਾਂ ਨੇ ਕਿੰਨੀ ਕੁ ਦੂਰ ਅੰਦੇਸ਼ੀ ਨਾਲ ਇਹ ਬਚਨ ਉਚਾਰਨ ਕੀਤਾ। ਕਹਿਣ ਲੱਗੇ ਅੱਜ ਤੱਕ, ਉਹਨਾਂ ਦੇ ਵੇਲੇ ਤੱਕ, ਉਹਨਾਂ ਨੇ ਕਿਹਾ, ਕਹਿਣ ਲੱਗੇ ਅੱਜ ਤੱਕ। ਜਦੋਂ ਉਹ ਬਾਣੀ ਉਚਾਰਦੇ ਪਏ, ਪਾਣੀ ਦੀਆਂ ਬੂੰਦਾਂ ਦੀ ਗਿਣਤੀ ਨਹੀਂ, ਧਰਤੀ ਦੇ ਰੁੱਖਾਂ ਦੀ ਗਿਣਤੀ ਨਹੀਂ, ਗੰਗਾ ਦੇ ਪਾਣੀ ਦੀਆਂ ਉੱਠਦੀਆਂ ਲਹਿਰਾਂ ਦੀ ਗਿਣਤੀ ਨਹੀਂ, ਸਮੁੰਦਰ ਦੇ ਪੇਟ ਦੀ ਮਪਾਈ ਨਹੀਂ, ਉਸ ਡੁਗਾਈ ਨੂੰ ਕੌਣ ਮਾਪ ਸਕਦਾ? ਚੰਦਰਮਾ ਦੀਆਂ ਰਿਸ਼ਮਾਂ ਤੇ ਸੂਰਜ ਦੀ ਕਿਰਨਾਂ ਦੀ ਕੋਈ ਥਾਂ ਨਹੀਂ। ਪਰ ਕਿਸਨੇ ਹੋ ਸਕਦਾ ਕਿ ਜੋ ਕੁਝ ਅਸੀਂ ਕਹਿ, ਆਉਣ ਵਾਲੇ ਸਮੇਂ ਵਿੱਚ ਬੰਦਾ ਬੂੰਦਾਂ ਦੀ ਵੀ ਗਿਣਤੀ ਕਰ ਲਵੇ, ਰੁੱਖਾਂ ਦੀ ਵੀ ਗਿਣਤੀ ਕਰ ਲਵੇ, ਸਮੁੰਦਰ ਦੇ ਪੇਟ ਦਾ ਵੀ ਅੰਤ ਪਾ ਲਵੇ, ਲਹਿਰਾਂ ਦੀ ਕਾਉਂਟਿੰਗ ਵੀ ਗਿਣਤੀ ਕਰ ਲਵੇ? ਪਰ ਕਿਸਨੇ ਇੱਕ ਗੱਲ ਅਸੀਂ ਦਾਅਵੇ ਨਾਲ ਕਹਿੰਦੇ ਹਾਂ ਗੁਰੂ ਤੇ ਭਰੋਸਾ ਕਰਕੇ, ਗੁਰੂ ਅਮਰਦਾਸ ਜੀ, ਇਹ ਸਾਰੀਆਂ ਚੀਜ਼ਾਂ ਦੁਨੀਆਂ ਜਾ ਸਕਦੀਆਂ ਨੇ, ਪਰ ਜਿਹੜੀ ਤੇਰੀ ਕਮਾਈ ਤੇ ਤੇਰੇ ਗੁਣ ਨੇ, ਦੁਨੀਆਂ ਦੀ ਕੋਈ ਤਾਕਤ ਉਹਦਾ ਅੰਤ ਨਹੀਂ ਪਾ ਸਕਦੀ, ਤੂੰ ਅਥਾਹ ਹੈ। ਉੱਥੇ ਉਹਨਾਂ ਦਾ ਸਵਈਆ ਅਸੀਂ ਪੜ੍ਹਨੇ ਹਾਂ ਕਿ ਕੰਨ ਹਰ ਬੂੰਦ ਬਸੋ ਰੁਮਾਵਲ, ਕੁਸਮ ਬਸੰਤ ਗਣੰਤ ਨਾ ਪਾਵੈ। ਸ਼ਬਦ ਉਹਨਾਂ ਵਰਤੇ ਕੰਨ ਹਰ ਬੂੰਦ, ਬੱਦਲਾਂ ਦੀਆਂ ਬੂੰਦਾਂ, ਸਾਹਿਬ ਕਿੰਨੇ ਧਰਤੀ ਤੇ ਉੱਗੇ ਰੁੱਖ ਤੇ ਜਿਹੜੇ ਖਿੜੇ ਕੋਈ ਫੁੱਲ ਨੇ, ਕੰਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਣੰਤ ਨਾ ਆਵੈ, ਰਬ ਸਚ ਕਿਰਨ ਉਧਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ, ਗਿਆਨ ਸਤਿਗੁਰ ਕਹਿ ਕਬ ਜਨ ਭਲ ਪੁਣੈ ਜੋ ਗਾਵੈ, ਪਰਦਾਦਾ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਣ ਆਵੈ, ਤੇਰੀ ਉਪਮਾ ਤੇਰੀ ਵਡਿਆਈ ਤੇਰੇ ਗੁਣਾਂ ਦਾ ਕਿਸੇ ਨੇ ਥਾਂ ਪਾਣੇ। ਉਸ ਮੇਰੇ ਗੁਰੂ ਅਮਰਦਾਸ ਜੀ ਨੇ ਅੱਜ ਤੱਕ ਬੁਢੇਪੇ ਦੇ ਵੇਲੇ ਵਿੱਚ 17 ਰਾਗਾਂ ਵਿੱਚ ਬਚਨ ਉਚਾਰਨ ਕੀਤੇ ਤੇ ਅੱਜ ਜਿਹੜੇ ਪਵਿੱਤਰ ਸ਼ਲੋਕ ਸਾਨੂੰ ਦਿੱਤੇ ਨੇ, ਇਹਦੇ ਵਿੱਚ ਹਜ਼ੂਰ ਨੇ ਇੱਕ ਸੁਹਾਗਣ ਜੀਵ ਇਸਤਰੀ, ਕਿਉਂਕਿ ਆਪ ਜੀ ਨੂੰ ਪਤਾ ਹੈ ਬਾਣੀ ਦਾ ਬਹੁਤ ਹਿੱਸਾ ਜਿਹੜਾ ਤਕਰੀਬਨ ਉਹ ਜੀਵ ਰੂਪੀ ਇਸਤਰੀ ਹੋ ਕੇ ਉਚਾਰਨ ਕੀਤਾ ਗਿਆ, ਤੇ ਪਿਛਲੇ ਦਿਨੀ ਅਰਥ ਕੀਤੀ ਸੀ ਕਿ ਜਿਤਨੀ ਵਡਿਆਈ ਜਿਤਨੀ ਉਪਮਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਸਤਰੀ ਰੂਪ ਹੋ ਕੇ ਮਾਲਕ ਦੀ ਕੀਤੀ, ਸ਼ਾਇਦ ਇਹਦੀ ਉਪਮਾ ਕਿਸੇ ਧਰਮ ਗ੍ਰੰਥ ਵਿੱਚ ਇਸਤਰੀ ਰੂਪ ਹੋ ਕੇ ਕੀਤੀ ਗਈ ਹੋਵੇ। ਸਾਹਿਬ ਕਹਿੰਦੇ ਨੇ, ਦੇਖ ਭੈਣੇ ਸ਼ਬਦ ਵਰਤੇ ਸੀ ਕਿ ਸੋਹਬ ਤਾਂ ਸੁਹਾਗਣੀ ਜਾਂ ਮਨ ਲਹਿ ਸੱਚ ਨਾ। ਕਹਿੰਦੇ ਤੂੰ ਸੁਹਾਗਣ ਤਾਂ ਹੈ, ਤਾਂ ਤੇਰੇ ਤੇ ਰੂਪ ਚੜੇਗਾ ਜੇ ਤੂੰ ਪਰਮਾਤਮਾ ਦੇ ਨਾਮ ਨੂੰ ਮੰਨ ਲੈ। ਸਾਹਿਬ ਕਹਿੰਦੇ ਸਤਿਗੁਰ ਆਪਣਾ ਮਨਾ ਲੈ, ਰੂਪ ਚੜੀ ਤਾਂ ਅਗਲਾ ਦੂਜਾ ਨਾਹੀ ਥਾਉ, ਕਿ ਜੇ ਤੂੰ ਸੁਹਾਗਣ ਹੈ ਸੁਹਾਗ ਭਾਗ ਵਾਲੀ ਹੈ ਤੇਰੇ ਤੇ ਰੂਪ ਚੜੇਗਾ ਸੁੰਦਰਤਾ ਆਏਗੀ ਜੇ ਤੂੰ ਸਤਿਗੁਰੂ ਨੂੰ ਆਪਣੇ ਨੂੰ ਮਨਾ ਲੈ ਤੇ ਪਰਮੇਸ਼ਵਰ ਦੇ ਨਾਮ ਨੂੰ ਮੰਨ ਲੈ। ਇੱਥੇ ਬੇਨਤੀ ਕਰਾਂ ਕਿ ਸੁੰਦਰਤਾ ਦਾ ਸੰਬੰਧ ਇੱਥੇ ਸਰੀਰਕ ਤੌਰ ਤੇ ਨਹੀਂ, ਇੱਥੇ ਸੁੰਦਰਤਾ ਦਾ ਅਰਥ ਹੈ ਕਿ ਅੰਦਰ ਨਾਮ ਦੀ ਲਾਲੀ ਆ ਜਾਣੀ, ਚਿਹਰੇ ਤੇ ਨੂਰ ਦਲਕਾ ਮਾਰਨ ਲੱਗ ਪੈਣਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਜੇ ਕੰਤ ਪਰਮਾਤਮਾ ਖੁਸ਼ ਨਹੀਂ ਹੋਇਆ ਤੇ ਜਿਤਨਾ ਮਰਜ਼ੀ ਸ਼ਿੰਗਾਰ ਕਰੀ ਜਾਈਏ ਉਹ ਸ਼ਿੰਗਾਰ ਕਿਤੇ ਅਰਥ ਨਹੀਂ। ਹੁਣ ਉੱਥੇ ਸ਼ਿੰਗਾਰ ਦਾ ਅਰਥ ਕੀ ਕਰਾਂਗੇ ਜੀ? ਉੱਥੇ ਸ਼ਿੰਗਾਰ ਦਾ ਅਰਥ ਹੋਵੇਗਾ ਜਿਤਨੇ ਮਰਜ਼ੀ ਤੂੰ ਜਪ ਕਰ, ਜਿਤਨੇ ਮਰਜ਼ੀ ਤੂੰ ਤਪ ਕਰ, ਜਿੱਥੇ ਮਰਜ਼ੀ ਤੂੰ ਧਰਮ ਦੇ ਚਿੰਨ ਧਾਰਨ ਕਰ ਲੈ, ਕਿੰਨੀ ਦੇਰ ਤੱਕ ਪਰਮਾਤਮਾ ਖੁਸ਼ ਨਹੀਂ? ਸੱਚ ਜਾਣੀ ਇੱਕ ਕੀਤੇ ਭੁਸਤੀਖ ਦਾ ਲਾਭ ਵੀ ਕੋਈ ਨਹੀਂ ਹੋਣਾ। ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਕਾਮਨ ਤੋ ਸ਼ਿੰਗਾਰ ਕਰ, ਫੇਰ ਜਗਿਆਸੂ ਰੂਪ ਇਸਤਰੀ, ਤਾਂ ਤੂੰ ਆਪਣੇ ਤਨ ਤੇ ਸ਼ਿੰਗਾਰ ਕਰੀ, ਜੇ ਤੂੰ ਆਪਣੇ ਕੰਤ ਪਰਮਾਤਮਾ ਨੂੰ ਮਨਾ ਲੇ। ਕਾਮਨ ਤੋ ਸ਼ਿੰਗਾਰ ਕਰ, ਜਾਂ ਪਹਿਲਾਂ ਕੰਤ ਮਨਾਏ। ਕਹਿਣ ਲੱਗੇ, ਚੇਤੇ ਰੱਖੀ ਕਿ ਮਤ ਕੰਤ ਹੈ, ਇਸ ਹਿਰਦੇ ਦੀ ਸ਼ੇਜ ਤੇ ਆਵੇ ਨਾ, ਉਹਦਾ ਤੇਰੇ ਸ਼ੇਜ ਤੇ ਆਗਮਨ ਨਾ ਹੋਵੇ। ਤੇ ਐਵੇਂ ਕੀਤਾ ਹੋਇਆ ਜਿਹੜਾ ਸ਼ਿੰਗਾਰ ਹੈ ਇਹ ਵਿਅਰਥ ਨਾ ਚਲਾ ਜਾਏ। ਕਾਮਨ ਤੋ ਸ਼ਿੰਗਾਰ ਕਰ, ਜਾਂ ਪਹਿਲਾਂ ਕੰਤ ਮਨਾਏ, ਜੇ ਉਹਦੀ ਪ੍ਰਸੰਨਤਾ ਤੂੰ ਲੈ ਲੈ ਤੇ ਫਿਰ ਤੇਰਾ ਕੀਤਾ ਹੋਇਆ ਸ਼ਿੰਗਾਰ ਵੀ ਸਭ ਲੈ, ਤੇ ਜੇ ਉਹਦੀ ਪ੍ਰਸੰਨਤਾ ਉਹਦੀ ਖੁਸ਼ੀ ਉਹ ਤੇਰੇ ਤੇ ਦਿਆਲੂ ਨਹੀਂ ਤੇ ਸਾਹਿਬ ਕਹਿੰਦੇ ਫਿਰ ਉਸ ਲਿਬਾਸ ਦਾ ਉਸ ਭੇਖ ਦਾ ਕੋਈ ਅਰਥ ਵੀ ਨਹੀਂ ਹੁੰਦਾ। ਕੀ ਅੱਜ ਅਸੀਂ ਦੇਖਦੇ ਹਾਂ ਕਿ ਭੇਖ ਸੁਹਾਗਣ ਵਾਲਾ ਹੈ। ਜਿਹੜੀ ਅਰਜ ਮੈਂ ਕਰਨ ਲੱਗਾ, ਸੁਹਾਗਣ ਤੋਂ ਪੁਰਾਤ ਭੇਖ ਧਰਮੀ ਵਾਲਾ ਹੈ ਤੇ ਅੰਦਰ ਕਰਮ ਦੁਹਾਗਣ ਵਾਲੇ। ਅੰਦਰ ਦਾ ਉਹ ਟਿਕਾ ਨਹੀਂ, ਅੰਦਰ ਦੀ ਉਹ ਕਿਰਪਾ ਨਹੀਂ। ਸਾਹਿਬ ਕਿਰਪਾਲੂ ਜੀ ਨੇ ਤਾਂ ਹੀ ਕਿਹਾ, ਕਹਿਣ ਲੱਗੇ, ਕਾਜਲ ਫੂਲ ਤੰਬੋਲ ਰਥ ਲੇ ਧਨ ਕੀਆ ਸ਼ਿੰਗਾਰ। ਸਾਹਿਬ ਕਹਿੰਦੇ ਨੇ ਕਿ ਛੇਜੈ ਸੰਤ ਨਾ ਆਇਓ ਐਵੇਂ ਭਇਆ ਵਿਕਾਰ। ਸਖੀ ਕਾਜਲ ਹਾਰ ਤੰਬੋਲ ਸਭੈ ਕੀ ਸਾਜਿਆ, ਸੋਲੈ ਕੀਏ ਸ਼ਿੰਗਾਰ ਕੇ ਅੰਜਨ ਪਾਜਿਆ। ਜੇ ਘਰ ਆਵੇ ਕੰਤ ਤਾਂ ਸਭ ਕੀ ਛਪਾਈਐ, ਹਰ ਹਾਂ ਕੰਤੈ ਬਾਜ ਸ਼ਿੰਗਾਰ ਸਭ ਖਾ ਜਾਈਏ। ਜੇ ਉਹ ਪਰਮਾਤਮਾ ਪਤੀ ਵਾਹਿਗੁਰੂ ਹਿਰਦੇ ਦੀ ਸਹਿਜ ਤੇ ਨਹੀਂ ਆਇਆ ਤੇ ਬਾਹਰ ਦੇ ਕੀਤੇ ਹੋਏ ਸ਼ਿੰਗਾਰ, ਬਾਹਰ ਦੀਆਂ ਉਹ ਚੀਜ਼ਾਂ, ਬਾਹਰ ਦੇ ਕੀਤੇ ਹੋਏ ਭੇਖ ਤੇਰੇ ਕਿਸੇ ਵੀ ਅਰਥ ਨੇ। ਇੱਕ ਵਾਰ ਅਰਥ ਕੀਤੀ ਸੀ ਕਿ ਗੁਰੂ ਅਰਜੁਨ ਦੇ ਸੱਚੇ ਪਾਤਸ਼ਾਹ ਉਹਨਾਂ ਦੇ ਇੱਕ ਬੜੇ ਪਿਆਰੇ ਸਿੱਖ ਹੋਏ ਨੇ, ਉਹਨਾਂ ਦਾ ਨਾਮ ਸੀ ਭਾਈ ਚੂੜ। ਭਾਈ ਚੂੜ ਜੀ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਦੀ ਰਹਿਮਤਾਂ ਦੇ ਪਾਤਰ ਬਣੇ ਨੇ। ਉਹਨਾਂ ਨੇ ਕਵਿਤਾ ਵੀ ਉਹ ਕਰਦੇ ਸਨ। ਇੱਕ ਬੜੀ ਸੋਹਣੀ ਉਹਨਾਂ ਉਦਾਹਰਣ ਦਿੱਤੀ ਕਿ ਪਤੀ ਦੀ ਪ੍ਰਸੰਨਤਾ ਤਾਂ ਉਹਦੀ ਰਜ਼ਾ ਨੂੰ ਉਹਦੇ ਹੁਕਮ ਨੂੰ ਮੰਨ ਕੇ ਹੈ, ਤੇ ਜਿਤਨਾ ਹੁਕਮ ਮੰਨਣ ਦਾ ਸ਼ਿੰਗਾਰ ਕਿਸੇ ਨੇ ਕਰ ਲਿਆ, ਮੇਰਾ ਖਿਆਲ ਹੈ ਦੁਨੀਆਂ ਦਾ ਸ਼ਿੰਗਾਰ ਉਹਦਾ ਕੋਈ ਮੁਕਾਬਲਾ ਕਰ ਹੀ ਨਹੀਂ ਸਕਦਾ। ਉਹਨਾਂ ਨੇ ਉਦਾਹਰਣ ਦਿੱਤੀ ਸੀ ਤੇ ਸਮਝਾਉਣ ਦਾ ਉਹਨਾਂ ਦਾ ਤਰੀਕਾ ਹੈ। ਉਹ ਕਹਿੰਦੇ ਨੇ, ਇੱਕ ਵਾਰੀ ਕੋਈ ਰਾਜਾ ਸੀ, ਉਹ ਬੇ ਔਲਾਦ ਸੀ, ਉਹਦੇ ਘਰ ਸੰਤਾਨ ਨਹੀਂ। ਰਾਣੀ ਉਹਦੀ ਬੜੀ ਧਰਮੀ ਸੀ, ਉਹਨੇ ਭਾਵੇਂ ਰਾਜ ਭਾਗ ਦੀ ਉਹ ਮਾਲਕ ਸੀ ਪਰ ਕਦੀ ਵੀ ਆਪਣੇ ਆਪ ਨੂੰ ਜਿਤਾਇਆ ਨਾ। ਆਪਣੇ ਪਤੀ ਰਾਜੇ ਦੀ ਪ੍ਰਸੰਨਤਾ ਲੈਣ ਲਈ ਹਰ ਵੇਲੇ ਉਹ ਹੁਕਮ ਮੰਨਣ ਨੂੰ ਤਿਆਰ ਸੀ। ਕਈ ਸਾਲ ਬੀਤਣ ਤੋਂ ਬਾਅਦ ਜਦੋਂ ਘਰ ਸੰਤਾਨ ਨਾ ਹੋਈ ਤੇ ਉਸ ਰਾਣੀ ਨੇ ਆਪਣੇ ਵੱਲੋਂ ਇੱਕ ਤਜਵੀਜ਼ ਰੱਖੀ ਸੀ। ਉਹ ਇਹ ਸੀ ਕਿ ਰਾਜਨ, ਦੇਖ ਕੇ ਮੇਰੀ ਕੁੱਖ ਤੋਂ ਭਾਗ ਨਹੀਂ ਲੱਗਾ, ਸਿਰਫ ਮੈਂ ਉਦਾਹਰਨ ਸਮਝਣ ਵਾਸਤੇ ਬੇਨਤੀ ਕਰ ਰਿਹਾ, ਨਾ ਕਿ ਇਸ ਕਹਾਣੀ ਦੀ ਆਪਾਂ ਸਾਖੀ ਦੀ ਚੀਰ ਪਾੜ ਕਰਨੀ। ਉਸ ਭਾਈ ਚੂੜ ਨੇ ਸਾਖੀ ਬਣਾਈ ਸੀ। ਕਹਿਣ ਲੱਗੀ ਰਾਜਨ, ਜੇਕਰ ਮੇਰੀ ਕੁੱਖ ਤੋਂ ਭਾਗ ਨਹੀਂ ਲੱਗਾ ਤੇ ਮੈਂ ਚਾਹਾਂਗੀ ਮੇਰੇ ਮਨ ਵਿੱਚ ਕੋਈ ਦਵੈਸ਼, ਕੋਈ ਕੀਨਾ, ਕੋਈ ਸਾੜਾ ਨਹੀਂ, ਕਿ ਜੇ ਤੇਰੀ ਦੂਸਰੀ ਸ਼ਾਦੀ ਹੋ ਸਕੇ ਮੈਂ ਆਪਣੇ ਹੱਥੀ ਸਭ ਕੁਛ ਕਰਨ ਨੂੰ ਤਿਆਰ ਹਾਂ, ਪਰ ਮੈਂ ਚਾਹੁੰਦੀ ਹਾਂ ਤੇਰੇ ਰਾਜ ਭਾਗ ਦਾ ਕੋਈ ਨਾ ਕੋਈ ਵਾਰਸ ਹੋਵੇ। ਕੱਲ ਨੂੰ ਇਸ ਰਾਜ ਦਾ ਮਾਲਕ ਕੌਣ ਬਣੇ? ਪਹਿਲੀ ਗੱਲ, ਰਾਜਾ ਮੰਨਿਆ ਨਾ, ਬੜੇ ਯਤਨ ਕਰਕੇ ਉਹਨੇ ਮਨਾਇਆ। ਸਿਰਫ ਉਦਾਹਰਨ ਅਰਜ ਕਰ ਰਿਹਾ। ਕਹਿੰਦੇ ਨੇ, ਜਦੋਂ ਛੋਟੀ ਰਾਣੀ ਆਈ ਉਹਨੇ ਮਹੱਲ ਵਿੱਚ ਆਉਂਦਿਆਂ ਸਾਰ ਸਭ ਤੋਂ ਪਹਿਲਾਂ ਇਹ ਗੱਲ ਕਹੀ ਸੀ, ਮੈਂ ਰਾਜਨ ਮਹੱਲਾ ਵਿੱਚ ਤਾਂ ਰਹਿਣਾ ਹੈ ਜੇ ਬੱਤੀ ਨੂੰ ਇਸ ਮਹੱਲ ਤੋਂ ਬਾਹਰ ਛੱਡ ਦਿੱਤਾ ਜਾਏ। ਜਿੰਨੀ ਦੇਰ ਤੱਕ ਉਹ ਮਹੱਲ ਵਿੱਚ ਹੈ ਉਨੀ ਦੇਰ ਤੱਕ ਮੇਰੇ ਅੰਦਰ ਨੂੰ ਟਿਕਾ ਨਹੀਂ ਮਿਲਣਾ। ਰਾਜੇ ਦੇ ਮਨ ਨੂੰ ਬਹੁਤ ਖੇਦ ਲੱਗਾ। ਜਦੋਂ ਬੱਤੀ ਕੋਲ ਖਬਰ ਗਈ ਤੇ ਉਹ ਸਿਆਣੀ ਨੇ, ਉਸ ਦਾਨੀ ਨੇ ਸਹਿਜ ਸੰਤੋਖ ਵਿੱਚ ਟਿੱਕੀ ਨਹੀਂ, ਇੱਕੋ ਗੱਲ ਕਹੀ, ਕਹਿਣ ਲੱਗੀ ਰਾਜਨ ਮੈਨੂੰ ਕੇਵਲ ਤੇਰੀ ਪ੍ਰਸੰਨਤਾ ਚਾਹੀਦੀ ਏ। ਤੁਸੀਂ ਇੱਕ ਕੰਮ ਕਰੋ, ਮਹੱਲਾ ਵਿੱਚ ਉਹਨੂੰ ਟਿਕਾਣਾ ਦਿਓ, ਮੈਨੂੰ ਬਾਹਰ ਮਹੱਲ ਤੋਂ ਕੱਖਾਂ ਦੀ ਕੁੱਲੀ ਬਣਾ ਦਿਓ, ਮੈਂ ਉਸ ਕੁੱਲੀ ਵਿੱਚ ਰਹਿ ਕੇ ਜ਼ਿੰਦਗੀ ਬਤੀਤ ਕਰਾਂਗੀ। ਪਰ ਮੈਨੂੰ ਇਹ ਖਬਰ ਇਹ ਸੋਏ ਮਿਲਦੀ ਰਹੇ ਕਿ ਮੇਰੇ ਮਾਲਕ ਦਾ ਘਰ ਜਿਹੜਾ ਉਹ ਵਸਦਾ ਪਿਆ ਹੈ, ਮੇਰੇ ਮਾਲਕ ਦੇ ਘਰ ਵਿੱਚ ਅੱਤ ਦੀ ਪ੍ਰਸੰਨਤਾ ਅੱਤ ਦੀ ਖੁਸ਼ੀ ਹੈ। ਕਹਿੰਦੇ ਨੇ ਕਿ ਜਦੋਂ ਰਾਜੇ ਨੇ ਗੱਲ ਸੁਣੀ, ਬੜੀ ਮੁਸ਼ਕਲ ਨਾਲ ਮਹੱਲਾ ਵਿੱਚੋਂ ਰਾਣੀ ਨੂੰ ਬਾਹਰ ਤਾਂ ਤੋਰ ਦਿੱਤਾ, ਕਹਿੰਦੇ ਨੇ ਛੋਟੀ ਘਰ ਵਿੱਚ ਆ ਸਕੀ। ਵੱਡੀ ਨੇ ਇੱਕ ਬੇਨਤੀ ਕਰ ਲਈ ਸੀ ਕਿ ਮੈਨੂੰ ਮਹੱਲ ਵਿੱਚ ਭਾਵੇਂ ਥਾਂ ਨਾ ਦਿਓ, ਮੈਂ ਰਾਜੇ ਦੇ ਕੋਲ ਮਹੱਲ ਵਿੱਚ ਕਦੀ ਨਹੀਂ ਆਉਂਦੀ, ਪਰ ਇੱਕ ਕਿਰਪਾ ਕਰੋ ਕਿ ਮੈਨੂੰ ਰਾਜੇ ਦੇ ਬਸਤਰਾਂ ਦੀ ਸੇਵਾ ਜ਼ਰੂਰ ਦੇ ਦਿਓ ਕਿ ਜਿਹਦੇ ਜਿਹਦੇ ਬਸਤਰ ਮਲੀਨ ਹੋਣ ਉਹਨਾਂ ਨੂੰ ਧੋਣ ਦੀ ਸੇਵਾ ਮੈਨੂੰ ਦਿੱਤੀ ਜਾਏ। ਕਹਿੰਦੇ ਉਸ ਵੇਲੇ ਸੇਵਾ ਤਾਂ ਮਿਲ ਗਈ, ਪਰ ਜਦੋਂ ਉਹਨੇ ਸੇਵਾ ਕਰਨੀ ਤੇ ਆਪਣੇ ਪਤੀ ਦੇ ਬਸਤਰਾਂ ਨੂੰ ਧੋਂਦਿਆਂ ਉਹਦੀ ਯਾਦ ਵੀ ਜੁੜ ਜਾਂਦੀ, ਉਹਨੇ ਬਸਤਰਾਂ ਵਿੱਚੋਂ ਹੀ ਸੰਤੋਖ ਨੂੰ ਪਾ ਲਿਆ। ਤੇ ਦੂਸਰੀ ਨੂੰ ਜਦੋਂ ਰਾਣੀ ਨੂੰ ਪਤਾ ਲੱਗਾ ਛੋਟੀ ਨੂੰ ਕਿ ਵੱਡੀ ਅਜੇ ਵੀ ਬੜੀ ਪ੍ਰਸੰਨ ਹੈ, ਉਹ ਬੜੀ ਖੁਸ਼ ਹੈ, ਵਾਹਿਗੁਰੂ ਛੋਟੀ ਨੂੰ ਪਤਾ ਲੱਗਦਾ ਵੱਡੀ ਅੱਖ ਦੀ ਪ੍ਰਸੰਨੇ, ਉਹਨੇ ਗੋਲੀ ਨੂੰ ਦਾਸੀ ਨੂੰ ਪੁੱਛਿਆ ਕਿ ਮਹੱਲ ਵੀ ਉਹਦੇ ਤੋਂ ਖੋਲ ਹੈ, ਬਾਹਰ ਉਹਨੂੰ ਦੂਰ ਭਜਾ ਦਿੱਤਾ ਤੇ ਅਜੇ ਵੀ ਉਹਦੇ ਕੋਲ ਪ੍ਰਸੰਨਤਾ ਕਿਉਂ ਹੈ। ਤੇ ਦਾਸੀ ਨੇ ਕਿਹਾ ਵੱਡੀ ਕੋਲ ਇਹ 9 ਲੱਖਾਂ ਹਾਰ ਹੈ ਤੇ ਜਿੰਨੀ ਦੇਰ ਤੱਕ ਉਹਦੇ ਕੋਲ ਕੀਮਤੀ ਹਾਰ ਹੈ ਉਹ ਰਾਣੀ ਕੱਖਾਂ ਦੀ ਕੁੱਲੀ ਵਿੱਚ ਰਹਿ ਕੇ ਵੀ ਪ੍ਰਸੰਨ ਰਹੇ। ਛੋਟੀ ਨੇ ਕਿਹਾ ਵੀ ਇਹਦੀ ਪ੍ਰਸੰਨਤਾ, ਇਹਦਾ ਹਾਰ ਮੈਨੂੰ ਖਰੀਦਣਾ ਚਾਹੀਦਾ। ਕਹਿੰਦੇ ਨੇ ਉਹਨੇ ਆਪਣੇ ਵੱਲੋਂ ਗੋਲੀ ਰਾਹੀਂ ਇਹ ਸੁਨੇਹਾ ਭੇਜਿਆ ਕਿ ਮੈਂ ਤੇਰਾ 9 ਲੱਖਾਂ ਹਾਰ ਖਰੀਦਣਾ ਚਾਹੁੰਦੀ ਹਾਂ, ਇਹਦੀ ਕੀਮਤ ਇਹਦੇ ਕਿੰਨੇ ਪੈਸੇ ਤੂੰ ਲੈਣੇ ਨੇ। ਤੇ ਕਹਿੰਦੇ ਨੇ ਉਸ ਵੇਲੇ ਵੱਡੀ ਨੇ ਸੁਨੇਹਾ ਘੱਲਿਆ, ਉੱਤਰ ਦਿੱਤਾ ਹਾਰ ਤੂੰ ਬੇਸ਼ੱਕ ਲੈ ਲੈ, ਪਰ ਇਸ ਦੀ ਕੀਮਤ ਰੁਪਈਏ ਨਹੀਂ, ਇਸ ਦੀ ਕੀਮਤ ਧਨ ਪਦਾਰਥ ਨਹੀਂ, ਇਹ ਮੇਰੇ ਪਤੀ ਦੀ ਇੱਕੋ ਇੱਕ ਕੀਮਤੀ ਨਿਸ਼ਾਨੀ ਮੇਰੇ ਕੋਲ ਹੈ। ਕਹਿਣ ਲੱਗੀ ਬਸ ਇਹਦੀ ਕੀਮਤ ਇਹ ਵੇ ਕਿ ਮੈਨੂੰ ਇੱਕ ਵਾਰੀ ਦਿਨ ਵਿੱਚ ਆਪਣੇ ਪਤੀ ਦੀ ਸੇਵਾ ਉਹਦੇ ਚਰਨ ਪਰਸ ਲੈਣ ਦਿਆ ਕਰ, ਅੱਖਾਂ ਨਾਲ ਇੱਕ ਵਾਰੀ ਉਹਦਾ ਦੀਦਾਰ ਕਰ ਲੈਂਦੇ, ਸਿਰਫ ਮੈਂ ਭਾਵਨਾ ਨਾਲ ਉਹਦੇ ਦਰਸ਼ਨ ਕਰਨੇ ਚਾਹੁੰਦੀ ਹਾਂ, ਹਾਰ ਤੂੰ ਲੈ ਜਾ, ਮੈਂ ਇਸ ਹਾਰ ਦਾ ਕਰਨਾ ਕੀ। ਕਹਿੰਦੇ ਨੇ ਛੋਟੀ ਨੇ ਸਮਝਿਆ ਇਹ ਤੇਰੀ ਵੱਡੀ ਗੱਲ ਹੈ, ਦਿਨ ਵਿੱਚ ਇੱਕ ਵਾਰੀ ਉਹ ਆਏ ਜੀ ਸਦਕੇ ਪਤੀ ਦੇ ਦੀਦਾਰ ਕਰੇ, ਪਰ ਮੈਂ ਕੋਲ ਹੋਵਾਂ, ਉਹ ਭਾਵੇਂ ਚਰਨ ਪਰਸੇ ਪਰ ਜਿਤਨਾ ਸਮਾਂ ਮੈਂ ਕਹਾਂਗੀ ਓਨਾ ਸਮਾਂ ਕੇਵਲ ਦੀਦਾਰ ਕਰ ਸਕਦੀ। ਕਹਿੰਦੇ ਉਹਨੇ ਪ੍ਰਵਾਨ ਕਰ ਲਿਆ, ਵੱਡੀ ਨੇ ਹਾਰ ਦੇ ਦਿੱਤਾ, ਛੋਟੀ ਲੈ ਕੇ ਹਾਰ ਬੜੀ ਖੁਸ਼ ਹੈ। ਅੱਜ ਵੱਡੀ ਕਈ ਮਹੀਨਿਆਂ ਤੋਂ ਬਾਅਦ ਮਹੱਲ ਵਿੱਚ ਆਈ, ਆ ਕੇ ਪਤੀ ਨੂੰ ਟੱਕਿਆ, ਕਹਿੰਦੇ ਨੇਤਰ ਸੇਜਲ, ਪਤੀ ਦੇ ਲਿਹਾ ਚਰਨ ਪਕੜ ਕੇ ਜਦੋਂ ਸੀਸ ਝੁਕਾ ਕੇ ਆਪਣਾ ਮੱਥਾ ਪਤੀ ਦੇ ਚਰਨਾਂ ਨਾਲ ਲਾਇਆ ਤੇ ਕਹਿੰਦੇ ਨਾਲ ਆਖਦੀ ਹੇ ਪਤੀ ਦੇਵ ਨੂੰ ਰਾਜਨ ਮੈਂ ਤੇਰਾ ਸ਼ੁਕਰ ਕਰਨ ਆਈ ਹਾਂ, ਮੈਂ ਤੇਰਾ ਧੰਨਵਾਦ ਕਰਨ ਆਈ ਹਾਂ ਕਿ ਮੈਨੂੰ ਤੇਰੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋ ਗਿਆ। ਤੇ ਰਾਜਾ ਹੱਸ ਕੇ ਕਹਿੰਦਾ ਮੇਰੇ ਕਿਉਂ, ਇਸ ਛੋਟੀ ਰਾਣੀ ਦਾ ਤੂੰ ਕਰ ਧੰਨਵਾਦ ਜਿਹਨੇ ਤੈਨੂੰ ਦਰਸ਼ਨਾਂ ਦੇ ਲਈ ਸਮਾਂ ਮੌਕਾ ਦੇ ਦਿੱਤਾ। ਉੱਥੇ ਭਾਈ ਚੂੜ ਨੇ ਇੱਕ ਕਵਿਤਾ ਲਿਖੀ, ਉਹ ਕਹਿੰਦੇ ਨੇ ਵੱਡੀ ਕਦੀ ਵੀ ਉਹਦੇ ਅੰਦਰ ਚਿਹਰੇ ਤੇ ਤਿਉੜੀ ਨਹੀਂ ਸੀ ਪਈ। ਅੱਜ ਉਸ ਵੱਡੀ ਨੇ ਇੱਕ ਗੱਲ ਕਹੀ, ਕਹਿਣ ਲੱਗੀ ਰਾਜਨ ਤੇਰਾ ਤਾਂ ਧੰਨਵਾਦ ਕਰਾਂਗੀ ਕਿ ਤੂੰ ਮੈਨੂੰ 9 ਲੱਖਾਂ ਹਾਰ ਦਿੱਤਾ, ਅੱਜ ਤੋਂ ਬਾਅਦ ਮੈਂ ਇਹਦਾ ਧੰਨਵਾਦ ਕੀ ਮੈਂ ਇਹਦੀ ਸ਼ਕਲ ਨਹੀਂ ਦੇਖਣੀ ਚਾਹੁੰਦੀ। ਰਾਜੇ ਨੇ ਕਿਹਾ ਤੇਰੇ ਅੰਦਰ ਤਾਂ ਸਹਿਜ ਸੀ, ਤੂੰ ਇੰਨੀ ਚਿੱਠੀ ਕੋਈ ਅੱਜ ਇੰਨੇ ਸ਼ਬਦ ਉੱਚੇ ਕਿਉਂ ਬੋਲੇ। ਕਹਿਣ ਲੱਗੀ ਦੁੱਖ ਲੱਗਾ ਹੈ ਮੈਨੂੰ ਇਸ ਚੀਜ਼ ਦਾ ਕਿ ਜਿਹੜੀ ਔਰਤ ਇੱਕ ਹਾਰ ਦੇ ਬਦਲੇ ਆਪਣੇ ਪਤੀ ਦੇ ਦਰਸ਼ਨ ਵੇਚਦੀ ਪਈ ਏ ਉਹ ਕਦੀ ਵੀ ਪਤੀ ਵਰਤਾ ਤੇ ਭਰੋਸੇ ਵਾਲੀ ਇਸਤਰੀ ਨਹੀਂ ਹੋ ਸਕਦੀ। ਕਹਿਣ ਲੱਗੀ ਹਾਰ ਮੇਰੇ ਕੋਲ ਸੀ, ਇਹਨੇ ਹਾਰ ਦੇ ਬਦਲੇ ਤੁਹਾਡੇ ਦਰਸ਼ਨਾਂ ਦੀ ਇਜਾਜ਼ਤ ਦਿੱਤੀ, ਤੇ ਮੈਂ ਹਾਰ ਨੂੰ ਸਮਝੀ ਕੁਝ ਨਹੀਂ। ਮੈਂ ਕਿਹਾ ਮੈਂ ਸ਼ਿੰਗਾਰ ਨੂੰ ਫੂਕਣਾ ਜੇ ਪਤੀ ਦੇ ਦੀਦਾਰ ਨਹੀਂ ਹੁੰਦੇ, ਜੇ ਹਾਰ ਦੇ ਕੇ ਪਤੀ ਮਿਲਦਾ ਤੇ ਹਾਰ ਦੇ ਕੇ ਵੀ ਮੈਨੂੰ ਸੌਦਾ ਸਸਤਾ ਹੈ। ਕਹਿੰਦੇ ਉਸ ਵੇਲੇ ਰਾਜੇ ਨੂੰ ਪਤਾ ਲੱਗਾ ਇੱਕ ਤਾਂ ਕੀਮਤੀ ਗਹਿਣੇ ਛੱਡ ਕੇ ਦਰਸ਼ਨਾਂ ਦੀ ਤਾਂ ਵਿੱਚ ਆਏ ਤੇ ਦੂਜੀ ਕੋਲ ਰਹਿ ਕੇ ਦਰਸ਼ਨਾਂ ਨੂੰ ਵੇਚਦੀ ਪਈ ਏ। ਉਸ ਵੇਲੇ ਉਹਨੇ ਕਿਹਾ ਰਾਣੀ ਵਤੀ ਨੂੰ ਅੱਜ ਤੋਂ ਬਾਅਦ ਤੈਨੂੰ ਘਰ ਵੀ ਥਾਂ ਹੋਏਗੀ। ਛੋਟੀ ਨੂੰ ਕਿਹਾ ਮੇਰੇ ਘਰ ਨੂੰ ਭਾਗ ਲੱਗੇ ਨਾ ਲੱਗੇ ਪਰ ਤੈਨੂੰ ਮੇਰੇ ਘਰ ਦੇ ਅੰਦਰ ਸਤਿਕਾਰ ਨੇ। ਜਦੋਂ ਛੋਟੀ ਮਹੱਲਾ ਤੋਂ ਬਾਹਰ ਨਿਕਲੀ ਉਹੀ ਹਾਰ ਉਹਦੇ ਹੱਥ ਵਿੱਚ ਸੀ। ਕਿਹਦੇ ਹਾਰ ਦੇ ਬਦਲੇ ਉਹਨੇ ਪਤੀ ਦੇ ਦਰਸ਼ਨ ਵੇਚ ਦਿੱਤੇ। ਹੱਥ ਨਾਲ ਹਾਰ ਨੂੰ ਤੋੜਿਆ ਉਹਦੇ ਸੁੱਚੇ ਮੋਤੀ ਜ਼ਮੀਨ ਤੇ ਡਿੱਗੇ। ਉਹਨਾਂ ਮੋਤੀਆਂ ਨੂੰ ਪੈਰਾਂ ਨਾਲ ਮੱਤ ਲਿਆ ਤੇ ਕਹਿੰਦੇ ਉਸ ਵੇਲੇ ਭਾਈ ਚੂੜ ਨੇ ਇੱਕ ਕਵਿਤਾ ਕਹੀ। ਕਹਿਣ ਲੱਗੀ ਰਾਣੀ ਕਹਿੰਦੀ ਏ ਸ਼ਾਲਾ ਹਾਰ ਟੁੱਟੇ ਅੱਜ ਵਿੱਚੋਂ ਤੇ ਤੇਰੇ ਥੀਵਣ ਲਾਲ ਅਜਾਈ। ਬੇਨਤੀ ਮੈਂ ਕਰ ਰਿਹਾ ਕਾਵਣ ਤੋ ਸ਼ਿੰਗਾਰ ਕਰ ਜਾਂ ਪਹਿਲਾ ਕੰਤ ਮਨਾਏ ਮਤ ਛੇਜੇ ਕੰਤ ਨਾ ਆਵੀ ਇਵੇਂ ਬਿਰਥਾ ਜਾਏ। ਕਹਿਣ ਲੱਗੀ ਹਾਰ ਨੂੰ ਸ਼ਾਲਾ ਹਾਰ ਟੁੱਟੇ ਅੱਜ ਵਿੱਚੋਂ ਤੇ ਤੇਰੇ ਥੀਵਣ ਲਾਲ ਅਜਾਈ। ਜੇ ਜਾਣਾ ਹਾਰੀ ਨੂੰ ਹਾਰ ਹਰਾਂਦਾ ਤਾਂ ਹਾਰੇ ਹੱਥ ਨਾ ਲਾਈ। ਇੱਕ ਦੁਹਾਗ ਦਿਆਂ ਮਸਲਤ ਜਗਦੀ ਔਰ ਕਿਸ ਨੂੰ ਆਸ ਸੁਣਾਈ। ਚੂੜਾ ਮਨ ਬਦੇਂਦੀਆਂ ਮਾਰੀ ਮੈਂ ਲੁੱਟੀਆਂ ਬੇਪਰਵਾਹੀ। ਕਹਿੰਦੇ ਮੈਨੂੰ ਕੀ ਪਤਾ ਸੀ ਕਿ ਇਸ ਹਾਰ ਨੇ ਮੈਨੂੰ ਪਿਆਰੇ ਤੋਂ ਵਿਛੋੜ ਦੇਣਾ। ਭਾਈ ਚੂੜ ਜੀ ਕਹਿੰਦੇ ਚਲੋ ਗੁਰੂ ਕੇ ਸਿੱਖੋ ਇਹ ਦਾਤਾ ਇਹ ਸ਼ਿੰਗਾਰ ਤਾਂ ਲਾਹੇਵੰਦ ਨੇ ਜੇ ਗੁਰੂ ਪਤੀ ਪਰਮਾਤਮਾ ਪਤੀ ਦੀ ਪ੍ਰਸੰਨਤਾ। ਜੇ ਉਹਦੀ ਪ੍ਰਸੰਨਤਾ ਨਹੀਂ ਇਹਨਾਂ ਦਾਤਾਂ ਤੇ ਇਹਨਾਂ ਸ਼ਿੰਗਾਰ ਨੂੰ ਕਰਨਾ ਕੀ ਹੈ। ਸਾਹਿਬ ਕਿਰਪਾਲੂ ਜੀ ਕਿਰਪਾ ਤਾਂ ਕਰਦੇ ਨੇ ਅੱਜ। ਕਹਿੰਦੇ ਨੇ ਸੋਹਬ ਤਾਂ ਸੁਹਾਗਣੀ, ਅਸਲ ਵਿੱਚ ਉਹ ਗੁਰਮੁਖ ਸੁਹਾਗਣੀ ਹੈ। ਉਹ ਗੁਰੂ ਦੀ ਕਿਰਪਾ ਦੀ ਪਾਤਰ ਹੈ। ਕੌਣ ਜਾਂ ਮਨ ਲਹਿ ਸੱਚ ਨਾਮ। ਜਿੰਨੇ ਪਿਆਰਿਓ ਸੱਚੇ ਨਾਮ ਨੂੰ ਮੰਨ ਲਿਆ ਹੈ, ਜਿੰਨੇ ਸੱਚੇ ਨਾਮ ਨੂੰ ਪ੍ਰਵਾਨ ਕਰ ਲਿਆ ਹੈ ਤੇ ਜਿੰਨੇ ਪ੍ਰਵਾਨ ਕਰ ਲਿਆ ਨਾਮ ਨੂੰ ਉਹਦੇ ਬਾਰੇ ਕਹਿੰਦੇ ਨੇ ਕਈ ਕੀ ਕਹਿ ਸਕਣਾ ਹੈ। ਮੰਨਣ ਵਾਲੇ ਦੀ ਉਪਮਾ ਕੋਈ ਨਹੀਂ ਜੀ ਕੀਤੀ ਜਾ ਸਕਦੀ। ਮੇਰੇ ਬਾਬਾ ਨਾਨਕ ਜੀ ਨੇ ਤੇ ਸ਼ਬਦ ਵਰਤੇ ਨੇ ਕਿ ਦੁਨੀਆਂ ਭਰ ਦੇ ਵਿਦਵਾਨ ਇਕੱਠੇ ਹੋ ਜਾਣ ਤੇ ਸਾਲਾਂ ਬੱਧੀ ਉਹ ਗੋਸ਼ਟੀਆਂ ਕਰਦੇ ਰਹਿਣ ਤੇ ਜਿੰਨੇ ਮੇਰੇ ਗੁਰੂ ਦੇ ਰੱਬ ਦੇ ਨਾਮ ਨੂੰ ਮੰਨ ਲਿਆ ਨਾ, ਸਾਲਾਂ ਬੱਧੀ ਲਿਖਣ ਤੋਂ ਪੜ੍ਹਨ ਤੋਂ ਗੋਸ਼ਟੀ ਕਰਨ ਤੋਂ ਬਾਅਦ ਮੰਨਣ ਵਾਲੇ ਬਾਰੇ ਇੱਕ ਕਿਣਕਾ ਮਾਤਰ ਵੀ ਕੋਈ ਨਹੀਂ ਕਰ ਸਕਦਾ। ਹਜ਼ੂਰ ਦੇ ਬਚਨ ਤੁਸੀਂ ਰੋਜ਼ ਪੜ੍ਹਦੇ ਹੋ, ਮੰਨੇ ਕੀ ਗੱਤ ਕਹੀ ਨਾ ਜਾਏ ਜਾਂ ਮੰਨ ਲਹੇ ਸੱਚ ਨਾ ਹੋ। ਜੇ ਤੂੰ ਮੰਨ ਲਵੇ ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਹੋਏ। ਸੋਹਬ ਤਾਂ ਸੁਹਾਗਣੀ ਜਾਂ ਮੰਨ ਲਏ ਸੱਚ ਨਾ ਹੋ। ਸਤਿਗੁਰ ਆਪਣਾ ਮਨਾਏ ਲੈ, ਆਪਣੇ ਪਿਆਰੇ ਸਤਿਗੁਰੂ ਨੂੰ ਮਨਾ ਲੈ, ਤੇਰੇ ਤੇ ਗੁਰੂ ਰੀਝ ਪਵੇ। ਦੇਖੋ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਸਤਿਗੁਰੂ ਨੂੰ ਮਨਾਉਣ ਲਈ ਆਪਣੇ ਕੋਲੋਂ ਕੋਈ ਜੁਗਤ ਬਣਾਣੀ। ਮੈਂ ਕਹਿੰਦਾ ਜੋ ਗੁਰੂ ਕਹਿੰਦਾ ਨਾ ਬਸ ਉਹਨੂੰ ਸਤ ਬਚਨ ਕਰਕੇ ਮੰਨੀ ਜਾਈਏ ਤੇ ਗੁਰੂ ਮੰਨਣਾ ਇਸੇ ਨਾਲ ਹੀ ਹੈ। ਗੁਰੂ ਤੇਗ ਬਹਾਦਰ ਜੀ ਦਾ ਜੀਵਨ ਅਸੀਂ ਪੜ੍ਹਨੇ, ਉਹਨਾਂ ਦੀ ਜ਼ਿੰਦਗੀ ਵਿੱਚ ਬੜੇ ਸਿੱਖ ਆਏ ਨੇ ਪਰ ਦੋ ਉਹਨਾਂ ਦੀ ਜ਼ਿੰਦਗੀ ਵਿੱਚ ਸ਼ਾਹ ਆਏ ਨੇ। ਇੱਕ ਸ਼ਾਹ ਉਦੋਂ ਆਇਆ ਜਦੋਂ ਉਹਨੇ ਤੰਦੂਰਾ ਦੇਖ ਕੇ ਕਿਹਾ ਸੀ ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਉਹ ਵੀ ਸ਼ਾਹ ਹੈ ਤੇ ਉਹਦਾ ਕਰਮ ਜਿਹੜਾ ਹੈ ਉਸ ਸ਼ਾਹ ਨਾਲੋਂ ਵੱਖਰਾ ਜਿਹੜਾ ਹਜ਼ੂਰ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਭੁਲਾਇਆ। ਦੋ ਸ਼ਾਹ ਮਿਲੇ ਨੇ, ਇੱਕ ਮੱਖਣ ਸ਼ਾਹ ਤੇ ਦੂਜਾ ਲੱਖੀ ਸ਼ਾਹ। ਦੋਨਾਂ ਦੇ ਅੱਖਰਾਂ ਦੇ ਪਿੱਛੇ ਸ਼ਬਦ ਪਿੱਛੇ ਨਾਮ ਪਿੱਛੇ ਸ਼ਾਹ ਲੱਗਦਾ ਤੇ ਦੋਨਾਂ ਨੇ ਕੰਮ ਇੱਕ ਦੂਜੇ ਤੋਂ ਉਲਟ ਕੀਤੇ। ਉਲਟ ਦਾ ਮਤਲਬ ਇਹ ਨੀ ਗੁਰਮਤ ਤੋਂ ਦੂਰ ਜਾ ਕੇ, ਇੱਕ ਦੂਜੇ ਚੋਂ ਵਿਪਰੀਤ ਕੰਮ ਕੀਤੇ ਨੇ। ਵਿਪਰੀਤ ਕੀ ਕੀਤੇ ਨੇ ਕਿ ਮੱਖਣ ਸ਼ਾਹ ਗੁਰੂ ਸਾਹਿਬ ਅੰਦਰ ਬੈਠੇ ਨੇ, ਭੋਰੇ ਦੇ ਅੰਦਰ ਭਗਤੀ ਕਰਦੇ ਨੇ ਤੇ ਜਦੋਂ ਮੱਥਾ ਟੇਕਦਾ ਤੇ ਬਾਹਰ ਆ ਕੇ ਲੋਕਾਂ ਨੂੰ ਪੱਲੂ ਫੇਰ ਕੇ ਕਹਿੰਦਾ ਹੈ ਕਿ ਐਵੇਂ ਭਟਕੋ ਨਾ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ। ਉਹ ਅੰਦਰ ਬੈਠੇ ਗੁਰੂ ਨੂੰ ਪ੍ਰਗਟ ਪਿਆ ਕਰਦਾ ਤੇ ਲੱਖੀ ਸ਼ਾਹ ਕੀ ਕਰਦਾ, ਉਹ ਗੁਰੂ ਜੀ ਦੇ ਘਰ ਨੂੰ ਲਿਜਾ ਕੇ ਆਪਣੇ ਘਰ ਵਿਚ ਲੁਕਾਉਂਦਾ ਪਿਆ। ਫਰਕ ਹੈ ਨਾ, ਹੁਣ ਇੱਕ ਪ੍ਰਗਟ ਪਿਆ ਕਰਦਾ, ਇੱਕ ਲੁਕਾਉਂਦਾ ਪਿਆ, ਇੱਕ ਕੋਠੇ ਤੇ ਚੜਿਆ ਤੇ ਪੱਲੂ ਫੇਰ ਕੇ ਕਹਿੰਦਾ ਹੈ ਗੁਰੂ ਲਾਦੋ ਰੇ, ਤੇ ਦੂਜਾ ਘਰ ਦਾ ਸਮਾਨ ਰੱਖ ਕੇ ਅੰਦਰ ਰੱਖ ਕੇ ਤਹਿਖਾਨੇ ਵਿਚ ਮਕਾਨ ਦੇ ਅੰਦਰ ਰੱਖ ਕੇ ਚਿਖਾ ਚੁਣ ਕੇ ਰਾਤ ਨੂੰ ਲਾਂਬੂ ਲਾ ਕੇ ਕੋਠੇ ਤੇ ਚੜ ਕੇ ਕਹਿੰਦਾ ਉਹ ਲੋਕੋ ਮੇਰੇ ਘਰ ਨੂੰ ਅੱਗ ਲੱਗ ਗਈ। ਪੱਲੂ ਉਹ ਵੀ ਫੇਰਦਾ ਕਹਿੰਦਾ ਉਹ ਵੀ ਕਹਿ, ਇੱਕ ਗੁਰੂ ਨੂੰ ਪ੍ਰਗਟ ਪਿਆ ਕਰਦਾ, ਦੂਜਾ ਗੁਰੂ ਨੂੰ ਲੁਕਾਉਂਦਾ ਪਿਆ। ਸੱਚ ਜਾਣੋ ਪ੍ਰਵਾਨ ਦੋਨੋਂ ਹੋ ਗਏ ਨੇ। ਉਦੋਂ ਲੋੜ ਸੀ ਗੁਰੂ ਨੇ ਪ੍ਰਗਟ ਕਰ ਦਿੱਤਾ, ਉਦੋਂ ਲੋੜ ਪਈ ਗੁਰੂ ਦੇ ਘਰ ਦੀ ਜਿੱਦ ਵੀ ਨਾ ਹੋਏ, ਉਹਨੇ ਲੁਕਾ ਕੇ ਸਤਿਕਾਰ ਕਰ ਦਿੱਤਾ। ਪ੍ਰਗਟ ਕਰਨ ਵਾਲਾ ਵੀ ਪ੍ਰਵਾਨ ਹੋ ਗਿਆ ਤੇ ਸਤਿਕਾਰ ਕਰਨ ਵਾਲਾ ਵੀ ਪ੍ਰਵਾਨ ਹੋ ਗਿਆ। ਤਰੀਕੇ ਨੇ ਆਪੋ ਆਪਣੇ, ਉਹਨੇ ਗੁਰੂ ਦੇ ਬਚਨ ਨੂੰ ਮੰਨੇ। ਹਜ਼ੂਰ ਕਹਿੰਦੇ ਨੇ ਦੇਖ ਭਾਈ, ਉਹ ਗੁਰੂ ਕੇ ਸਿੱਖਾਂ ਸਤਿਗੁਰ ਆਪਣਾ ਮਨਾਏ ਲੈ। ਮੈਂ ਕਹਿੰਦਾ ਗੁਰੂ ਜੀ ਨੂੰ ਤਾਂ ਕੀ ਮਨਾਉਣਾ ਸੀ, ਅੱਜ ਤਾਂ ਸਿੱਖ ਨੂੰ ਮਨਾਉਣਾ ਪੈਂਦਾ। ਦੇਖੋ ਚਾਹੀਦਾ ਤਾਂ ਇਹ ਸੀ ਕਿ ਸਿੱਖ ਆ ਕੇ ਗੁਰੂ ਜੀ ਨੂੰ ਕਹਿ ਦਾਤਾ ਕਿ ਤੁਸੀਂ ਮੇਰੇ ਤੇ ਖੁਸ਼ ਹੋਵੋ, ਕਾਰਨ ਕਵਨ ਅਬੋਲ, ਤੁਸੀਂ ਕਿਰਪਾ ਕਰੋ ਮੇਰੇ ਨਾਲ ਬੋਲੋ ਤਾਂ ਸਹੀ, ਤੂੰ ਚੌ ਸੱਜਣ ਬੈਠਿਆ ਇੱਕ ਵਾਰੀ ਮੇਰੇ ਨਾਲ ਬੋਲ, ਮੈਂ ਲੱਖ ਵਿੜਨ ਤੇ ਸਾਹਿਬਾ ਜੇ ਬਿੰਦ ਬੁਲਾਈਆ, ਇੱਕ ਵਾਰੀ ਮੇਰੇ ਨਾਲ ਨਿਮਖ ਮਾਤਰ ਬੋਲ ਤਾਂ ਸਹੀ। ਹੈਰਾਨਗੀ ਦੀ ਗੱਲ ਇਹ ਵੇ ਕਿ ਗੁਰੂ ਨੂੰ ਮਨਾਉਣ ਦੀ ਥਾਂ ਸਿੱਖ ਨੂੰ ਮਨਾਉਣਾ ਪੈਂਦਾ। ਉਹ ਭਰਾਵਾ ਤੂੰ ਆ ਜਾ ਗੁਰੂ ਦੇ ਕੋਲ, ਮੰਨ ਜਾ ਗੁਰੂ ਦੀ ਗੱਲ ਨੂੰ। ਸਾਹਿਬ ਗੁਰੂ ਅਮਰਦਾਸ ਕਹਿੰਦੇ ਨੇ ਨਹੀਂ, ਇਸ ਤਰ੍ਹਾਂ ਕਦੀ ਰੰਗ ਨਹੀਂ ਦੇ ਚੜ੍ਹਦੇ। ਸੁਹਾਗ ਤਾਂ ਸੁਹਾਗ ਨਹੀਂ, ਤਾਂ ਤੂੰ ਸੁਹਾਗ ਭਾਗ ਵਾਲਾ ਗੁਰਮੁਖ ਹੈ ਜਾਂ ਮੰਨ ਲੈ ਸੱਚ ਨਾ ਹੋ, ਜੇ ਸੱਚੇ ਨਾਮ ਨੂੰ ਮੰਨ ਲੈ। ਸਾਹਿਬ ਕਹਿਣ ਲੱਗੇ ਸਤਿਗੁਰ ਆਪਣਾ ਮਨਾਏ ਲੈ, ਆਪਣੇ ਸਤਿਗੁਰੂ ਨੂੰ ਖੁਸ਼ ਕਰ ਲੈ, ਪ੍ਰਸੰਨ ਕਰ ਲੈ। ਤੇ ਦਾਤਾ ਜੀ ਜੇ ਗੁਰੂ ਜੀ ਮੰਨ ਗਏ, ਫਿਰ ਕਹਿਣ ਲੱਗੇ ਰੂਪ ਚੜੀ ਤਾਂ ਅਗਲਾ, ਅਗਲਾ ਦਾ ਅਖਰੀ ਅਰਥ ਹੁੰਦਾ ਬਹੁਤ ਜ਼ਿਆਦਾ। ਕਹਿੰਦੇ ਤੇਰੇ ਉਸੇ ਨਾਮ ਦਾ ਉਹ ਰੂਪ ਚੜੇਗਾ, ਤੇਰੇ ਤੇ ਇਹੋ ਜੀ ਲਾਲੀ ਚੜੇਗੀ ਨਾਮ ਦੀ, ਦੂਜਾ ਨਾ ਹੀ ਖਾਓ। ਤੇ ਪਿਆਰਿਆ ਉਸ ਨਾਮ ਦੀ ਬਰਕਤ ਕੇਵਲ ਗੁਰੂ ਕੋਲੇ, ਤੇ ਜੇ ਚਾਹੇ ਨਾ ਵੀ ਗੁਰੂ ਤੋਂ ਬਿਨਾਂ ਕੋਈ ਦੂਜੀ ਥਾਂ ਹੈ ਜਿੱਥੇ ਮੈਨੂੰ ਕੋਈ ਨਾਮ ਦਾ ਰੰਗ ਚਾੜਦਾ ਹੈਗਾ, ਬਿਲਕੁਲ ਨਹੀਂ। ਸਤਿਗੁਰੂ ਇੱਕ ਲਲਾਰੀ ਹੈ। ਭਾਈ ਨੰਦ ਲਾਲ ਜੀ ਨੇ ਤਾਂ ਸ਼ਬਦ ਵਰਤੇ ਨੇ ਕਿ ਹੋਲੀ ਦਾ ਦਿਨ ਆ ਗਿਆ। ਮੈਂ ਸਿਰਫ ਰੰਗ ਦੀ ਗੱਲ ਪਿਆ ਕਰਦਾ। ਕਹਿਣ ਲੱਗੇ ਹੋਲੀ ਦਾ ਦਿਨ ਆਇਆ ਹੈ, ਅੱਜ ਕਲਗੀ ਵਾਲੇ ਪ੍ਰੀਤਮ ਆਪਣੇ ਹੱਥ ਦੇ ਵਿੱਚ ਪਿਚਕਾਰੀ ਪਕੜੀ। ਇਸੇ ਪਿਚਕਾਰੀ ਦਾ ਅਰਥ ਕੇਵਲ ਦੁਨਿਆਵੀ ਨਾ ਸਮਝਿਓ। ਕਹਿੰਦੇ ਉਹਦੇ ਹੱਥ ਵਿੱਚ ਇੱਕ ਪਿਚਕਾਰੀ ਹੈ ਤੇ ਉਹਦੇ ਵਿੱਚ ਜ਼ਾਫਰਾਨੀ ਰੰਗ ਭਰਿਆ ਗਿਆ। ਕਹਿੰਦੇ ਨੇ ਗੁਰੂ ਕਲਗੀ ਦਰਬਾਰ ਨਿਕਲੇ ਨੇ, ਅੱਜ ਜਗਿਆਸੂਆਂ ਦੀ ਭੀੜ ਲੱਗੀ ਹੈ। ਗੁਰੂ ਜੀ ਤਾਂ ਰੋਜ਼ ਨਾਮ ਦੀ ਪਿਚਕਾਰੀ ਦਾ ਰੰਗ ਮਾਰਦੇ ਨੇ, ਕੋਈ ਸਾਹਮਣੇ ਗੁਰੂ ਦੇ ਆ ਕੇ ਖਲੋਵੇ ਤਾਂ ਸਹੀ। ਕਹਿੰਦੇ ਨੇ ਅੱਜ ਭਰ ਕੇ ਜ਼ਾਫਰਾਨੀ ਰੰਗ ਦੀ ਪਿਚਕਾਰੀ ਗੁਰੂ ਕਲਗੀ ਧਰਤੀ ਨੇ ਸਾਹਮਣੇ ਖਲੋਤੇ ਜਗਿਆਸੂਆਂ ਤੇ ਜਦੋਂ ਪਿਚਕਾਰੀ ਨੇ ਰੰਗ ਛੱਟਿਆ, ਕਹਿਣ ਲੱਗੇ ਆਮ ਰੰਗ ਕੋਈ ਪਾਉਂਦਾ, ਕੱਪੜੇ ਧੋਇਆ ਉਤਰ ਜਾਂਦੇ ਨੇ, ਕੱਪੜਾ ਪਾਕ ਜਾਂਦਾ ਤੇ ਤਾਂ ਰੰਗ ਬਿਣਕ ਜਾਂਦੇ ਨੇ। ਪਰ ਕਹਿੰਦੇ ਕਲਗੀ ਵਾਲੇ ਸੱਚੇ ਪਾਤਸ਼ਾਹ, ਜਿਹੜਾ ਤੁਸੀਂ ਰੰਗ ਅੱਜ ਚਾੜਿਆ, ਸਰੀਰ ਦੇ ਕੱਪੜੇ, ਸਰੀਰ ਦਾ ਚੋਲਾ ਤਾਂ ਪਾ ਸਕਦਾ, ਪਰ ਤੇਰੇ ਚੜੇ ਹੋਏ ਰੰਗ ਨੂੰ ਮੌਤ ਵੀ ਕਦੀ ਨਹੀਂ ਉਤਾਰ ਸਕਦਾ। ਉਹਨਾਂ ਸ਼ਬਦ ਵਰਤੇ ਨੇ ਜ਼ਹਿ ਪਿਚਕਾਰੀਏ ਪੁਰਜ਼ਾ ਪ੍ਰਾਮੀ। ਭਾਈ ਨੰਦ ਲਾਲ ਜੀ ਕਹਿੰਦੇ ਵਾਹ ਮੇਰੇ ਸਤਿਗੁਰੂ, ਤੇਰੀ ਪਿਚਕਾਰੀ ਵਿੱਚ ਜ਼ਾਫਰਾਨੀ ਕੇਸਰੀ ਰੰਗ ਭੁਲਿਆ ਪਿਆ। ਜ਼ਹਿ ਪਿਚਕਾਰੀਏ ਪੁਰਜ਼ਾ ਪ੍ਰਾਮੀ ਕੇ ਹਰ ਬੇ ਰੰਗ ਰਾਹ ਖੁਸ਼ ਰੰਗੋ ਭੂ ਕਰਦ। ਦੋ ਸ਼ਬਦ ਨੇ, ਹਰ ਬੇ ਰੰਗ ਰਾਹ, ਹਰ ਉਹ ਬੰਦਾ ਜਿਹਦੇ ਤੇ ਰੰਗ ਨੀ ਚੜਿਆ ਬੇਰੰਗਾ ਹੈ ਤੇ ਉਹਦੇ ਤੇ ਰੰਗ ਚਾੜ ਦਿੱਤਾ। ਤੇ ਦਾਤਾ ਤੇਰੇ ਰੰਗ ਦੇ ਵਿੱਚੋਂ ਮਹਿਕ ਪਈ ਆਉਂਦੀ। ਹੁਣ ਦੇਖੋ ਜਦੋਂ ਕੋਈ ਰੰਗ ਘੋਲਦਾ ਕਈ ਵਾਰੀ ਮਹਿਕ ਨਹੀਂ ਆਉਂਦੀ, ਪਰ ਉਸ ਰੰਗ ਵਿੱਚ ਅੰਦਰ ਖੁਸ਼ਕ ਚਕੋਲਿਆ ਕੀਮਤ ਕਈ ਨਾ ਜਾਏ, ਰੰਗ ਇਹੋ ਜਿਹਾ ਚਾੜ ਦਿੱਤਾ। ਜ਼ਹਿ ਪਿਚਕਾਰੀਏ ਪੁਰਜ਼ਾ ਪ੍ਰਾਨੀ ਕਿ ਹਰ ਬੇਰੰਗ ਰਾ ਖੁਸ਼ ਰੰਗੋ ਉਹ ਕਰਦ। ਫਿਰ ਕਹਿਣ ਲੱਗੇ ਉਹਨਾਂ ਨੇ ਸੁੱਕਾ ਰੰਗ ਹੱਥ ਵਿੱਚ ਪਕੜੇ। ਅਸਲ ਵਿੱਚ ਇਹ ਬਖਸ਼ਿਸ਼ ਦੀ ਗੱਲ ਹੈ, ਕੇਵਲ ਬਾਹਰ ਦੀ ਖੋਲੀ ਦੀ ਨਹੀਂ, ਕਿਸੇ ਨੇ ਗੁਲਾਲ ਹੱਥ ਵਿੱਚ ਪਕੜਿਆ ਹੈ ਤੇ ਕਲਗੀ ਧਰਤੀ ਨੇ ਇੱਕੋ ਦਮ ਗੁਲਾਲ ਉਡਾਇਆ ਤੇ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਸਾਰੇ ਉਹਦੇ ਹੱਥ ਦੇ ਗੁਲਾਲ ਵਿੱਚੋਂ ਰੰਗੇ ਗਏ। ਗੁਲਾਲ ਆਫਸਾਨੀਏ ਦਸਤੇ ਮੁਬਾਰਕ ਜ਼ਮੀਨੋ ਆਸਮਾਨ ਰਾ ਸੁਰਖਰੂ ਕਰ ਕੇ ਸਤਿਗੁਰੂ ਤੇਰੇ ਹੱਥ ਵਿੱਚੋਂ ਨਿਕਲੇ ਕੋਈ ਗੁਲਾਲ ਨੇ ਜ਼ਮੀਨ ਤੇ ਅਸਮਾਨ ਸੁਰਖਰੂ ਕਰ ਦਿੱਤੇ ਨੇ, ਰੰਗ ਨਾ ਰੰਗ ਦਿੱਤੇ ਨੇ। ਤਾਂ ਹੀ ਸਾਹਿਬ ਕਹਿੰਦੇ ਨੇ ਸਤਿਗੁਰ ਆਪਣਾ ਬਣਾਏ ਲੈ ਜਿਹਦੇ ਹੱਥ ਵਿੱਚ ਗੁਲਾਲ ਹੈ, ਜਿਹਦੇ ਹੱਥ ਵਿੱਚ ਨਾਮ ਹੈ, ਉਸ ਸਤਿਗੁਰੂ ਨੂੰ ਮਨਾ ਲੈ। ਰੂਪ ਚੜੀ ਤਾਂ ਅਗਲਾ ਤੈਨੂੰ ਇਹਨਾਂ ਨਾਮ ਦਾ ਰੂਪ ਚੜੇਗਾ, ਦੂਜਾ ਨਹੀਂ ਥਾਂ, ਕੋਈ ਦੂਜੀ ਥਾਂ ਨੀ ਗੁਰੂ ਤੋਂ ਬਿਨਾਂ ਰੰਗ ਚਾੜਨ ਵਾਲੀ। ਅਗਲਾ ਬਚਨ ਹੈ, ਐਸਾ ਸ਼ਿੰਗਾਰ ਬਣਾਏ ਤੂੰ ਕਿ ਸੁਹਾਗ ਵਾਲੀ ਭੈਣੇ, ਇਹੋ ਜਿਹਾ ਸ਼ਿੰਗਾਰ ਬਣਾ ਮੈਲਾ ਕਦੇ ਨਾ ਹੋਵੇ, ਤੇਰਾ ਸ਼ਿੰਗਾਰ ਕਦੀ ਵੀ ਮੈਲਾ ਨਾ ਹੋਵੇ। ਤੇਰੇ ਤਨ ਤੇ ਕੀਤਾ ਹੋਇਆ ਸ਼ਿੰਗਾਰ ਉਹਦੇ ਉੱਤੇ ਕਦੀ ਵੀ ਮਲੀਨਤਾ ਨਾ ਆਵੇ। ਐਸਾ ਸ਼ਿੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੇ, ਐਨ ਚਲਾਕੇ ਭਾਓ ਤੇ ਦਿਨ ਰਾਤ ਤੂੰ ਉਸ ਪਿਆਰੇ ਦੇ ਪਿਆਰ ਵਿੱਚ ਜੁੜ ਜਾ। ਇਹੋ ਜਿਹਾ ਸ਼ਿੰਗਾਰ ਤੇ ਇਹ ਕਿਹੜੇ ਸ਼ਿੰਗਾਰ ਨੇ ਜਿਹੜੇ ਕਦੀ ਮੈਲੇ ਨਹੀਂ ਹੁੰਦੇ। ਗੁਰੂ ਕੇ ਸਿੱਖੋ, ਬੇਅੰਤ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਐਸੇ ਨੇ ਜਿਨ੍ਹਾਂ ਵਿੱਚ ਇਹੋ ਜਿਹੇ ਸ਼ਿੰਗਾਰ ਦਾ ਜ਼ਿਕਰ ਕੀਤਾ ਹੈ। ਦਾਤਾਰ ਨੇ ਕਹਿਣ ਲੱਗੇ ਬਾਬਾ ਫਰੀਦ ਜੀ ਨੂੰ ਪੜ੍ਹਨੇ, ਉਹ ਤਾਂ ਕਹਿੰਦੇ ਨੇ ਕਿ ਤਿੰਨ ਸ਼ਿੰਗਾਰ ਐਸੇ ਨੇ ਜਿਹੜੇ ਜ਼ਿੰਦਗੀ ਨੂੰ ਕਦੀ ਵੀ ਮੈਲਿਆਂ ਨਹੀਂ ਹੋਣ ਦਿੰਦੇ। ਉਹ ਕਿਹੜੇ ਨੇ ਜੀ? ਉਹਨਾਂ ਦੇ ਦੋ ਸ਼ਲੋਕ ਅਸੀਂ ਪੜ੍ਹਨੇ। ਮੈਂ ਕਹਿੰਦਾ ਹੋ ਸਕਦਾ ਕਿ ਕਿਸੇ ਸ਼ਿੰਗਾਰ ਕਰਨ ਵਾਲੀ ਔਰਤ ਨੂੰ ਤੱਕਿਆ ਹੋਵੇ, ਜਿਹੜੀ ਖਿਲ ਖਿਲ ਆਪਣੇ ਤਨ ਤੇ ਸ਼ਿੰਗਾਰ ਕਰਦੀ ਹੋਵੇ ਤੇ ਬਾਬਾ ਫਰੀਦ ਸਾਹਿਬ ਨੇ ਉਹਨੂੰ ਦੇਖ ਕੇ ਕਿਹਾ ਹੋਵੇ, ਮੇਰੀਏ ਭੈਣੇ ਦੇਖ, ਇਹ ਸ਼ਿੰਗਾਰ ਨਾਲ ਪਤੀ ਪਰਮਾਤਮਾ ਰੱਬ ਨੂੰ ਖੁਸ਼ ਹੁੰਦਾ, ਤਾਂ ਤਿੰਨ ਸ਼ਿੰਗਾਰ ਕਿਤੇ ਕਰ ਲੈ ਤੇ ਕੰਤ ਤੇਰੇ ਤੇ ਖੁਸ਼ ਹੋ ਜਾ। ਉਹ ਸ਼ਿੰਗਾਰ ਵੈਸੇ ਹੁੰਦੇ ਬੜੇ ਮੁਸ਼ਕਲ ਨੇ ਤੇ ਮੈਂ ਆਰੰਭ ਵਿੱਚ ਬੇਨਤੀ ਕੀਤੀ, ਇਸ ਸ਼ਬਦ ਨੂੰ ਕੇਵਲ ਔਰਤ ਲਈ ਨਾ ਸਮਝਿਓ, ਹਰ ਜਗਿਆ ਤੂੰ ਜਿਹੜਾ ਗੁਰੂ ਨਾਨਕ ਨਾਮ ਲੇਵਾ ਸਿੱਖ ਹੈ, ਕੀ ਮਰਦ ਕੀ ਇਸਤਰੀ ਉਹਨਾਂ ਤੇ ਪਵਿੱਤਰ ਬਚਨ ਢੁਕਦੇ। ਉਹ ਸ਼ਲੋਕ ਆਰੰਭ ਹੁੰਦਾ ਕਿ ਕਵਨ ਸੋ ਅੱਖਰ ਕਵਨ ਗੁਣ, ਕਵਨ ਸੋ ਮਣੀਆਂ ਮੰਤ, ਕਵਨ ਸੋ ਵੇਸੋ ਔ ਕਰੀ ਜਿਸ ਵਕਤ ਜਿਤ ਵਕਤ ਆਵੇ ਕੰਤ। ਕਿ ਕੰਤ ਮਾ ਪਰਮਾਤਮਾ ਪਤੀ ਜੇ ਵਕਤ ਵਿੱਚ ਆ ਜਾਏ। ਕਹਿਣ ਲੱਗੇ ਕਿਹੜੇ ਅੱਖਰ ਨੇ ਸ਼ਬਦ ਵਰਤੇ, ਕਿਹੜਾ ਗੁਣ ਹੈ ਤੇ ਕਿਹੜਾ ਸ਼੍ਰੋਮਣੀ ਮੰਤਰ ਹੈ ਜਿਹੜਾ ਮੰਤਰ ਪੜ੍ਹਨ ਦੇ ਨਾਲ ਕੰਤ ਦੇ ਸਵਰੂਪ ਵਿੱਚ ਆ ਜਾਏ। ਉੱਥੇ ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਦੇਖ ਮੇਰੀਏ ਭੈਣੇ, ਨਿਮਰ ਸੋ ਅੱਖਰ, ਨਿਮਰਤਾ ਵਰਗਾ ਅੱਖਰ ਕੋਈ ਨਹੀਂ। ਜਿਸ ਨੂੰ ਝੁਕਣ ਦੀ ਜਾਚ ਆ ਗਈ, ਨਿਮਰਨ ਦੀ ਜਾਚ ਆ ਗਈ, ਨਿਮਰਤਾ ਵਰਗਾ ਅੱਖਰ ਕੋਈ ਨਹੀਂ। ਖਵਣ ਗੁਣ, ਖਵਣ ਦੇ ਅੱਖਰ ਹੀ ਸੱਜਣਾ ਨੇ ਸੋ ਕੀਤੇ ਨੇ, ਪਰ ਸੱਚ ਜਾਣੋ ਢੁਕਦੇ ਬਿਲਕੁਲ ਦੋਨੋਂ ਨੇ। ਇੱਕ ਨਿਮਣ ਦਾ ਅਰਥ ਤਾਂ ਕੀਤਾ ਨਿਮਰਤਾ ਝੁਕਣਾ, ਖਵਣ ਦਾ ਅਰਥ ਹੁੰਦਾ ਹੈ ਖਿਮਾ ਕਰ ਦੇਣਾ, ਤੇ ਦੂਜਾ ਅਰਥ ਕੀਤਾ ਜੇ ਕੋਈ ਵਧੀਕੀ ਕਰੇ ਤੇ ਉਸ ਵਧੀਕੀ ਨੂੰ ਆਪਣੀ ਜ਼ਿੰਦਗੀ ਵਿੱਚ ਸਹਿ ਲਵੇ ਨਾ, ਸੱਚ ਜਾਣੀ ਜਿਹਨੂੰ ਜਰਮ ਦੀ ਜਾਚ ਆ ਜਾਏ, ਏਡੂ ਵੱਡਾ ਗੋਣੀ ਕੋਈ ਅੰਦਰ ਟਿਕਿਆ ਹੋਵੇ ਸੀ। ਨਿਮਣ ਤੋਂ ਅੱਖਰ, ਖਵਣ ਗੁਣ, ਜੇ ਬਾ ਮਨੀਆਂ ਮੰਤਰ, ਤੇ ਜੇ ਤੂੰ ਸ਼੍ਰੋਮਣੀ ਮੰਤਰ ਕੋਈ ਪੜ੍ਹਨਾ ਤੇ ਸੱਚ ਜਾਣੀ ਜੇ ਤੇਰੇ ਕੋਲ ਗੁਰੂ ਦਾ ਮੰਤਰ ਆ ਗਿਆ ਨਾ, ਏਡੂ ਵੱਡਾ ਕੋਈ ਵੀ ਮੰਤਰ ਨਹੀਂ। ਇਸ ਮੰਤਰ ਦੇ ਨਾਲ ਰੱਬ ਵੀ ਵੱਸ ਵਿੱਚ ਹੋ ਸਕਦਾ, ਪਰ ਇਹ ਵੱਸ ਵਿੱਚ ਉਹ ਨਹੀਂ ਕਿ ਜਿਵੇਂ ਆਮ ਸਾਡਾ ਸਮਾਜ ਹੈ ਜਿਵੇਂ ਰੁੜਿਆ ਜਾਂਦਾ ਹੈ। ਪਿਛਲੇ ਐਤਵਾਰ ਵੀ ਐਸੀ ਅਰਜ਼ ਕੀਤੀ ਸੀ, ਆ ਟੂਣੇ ਜੰਤਰਾਂ ਮੰਤਰਾਂ ਤੰਤਰਾਂ ਵਾਲੇ ਪਾਸੇ ਅਸੀਂ ਪਏ ਹਾਂ ਤੇ ਘਰਾਂ ਦੇ ਘਰ ਤਬਾਹ ਕਰਨਗੀਆਂ ਇਹ ਚੀਜ਼ਾਂ। ਮੇਰੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਦੇਖੋ ਅਸੀਂ ਵੇਖਦੇ ਹਾਂ, ਮੈਂ ਕਿਸੇ ਦਿਨ ਟਾਈਮ ਮਿਲਿਆ ਅਰਜ਼ ਕਰਾਂਗਾ, ਜੰਤਰ ਕੀ ਹੁੰਦਾ, ਮੰਤਰ ਕੀ ਹੁੰਦਾ ਤੇ ਤੰਤਰ ਕੀ ਹੁੰਦਾ। ਸਤਿਗੁਰੂ ਨੇ ਬਚਨ ਕੀਤਾ ਬਾਬੇ ਨਾਨਕ ਨੇ, ਤੇ ਜਿਹੜੀਆਂ ਗੱਲਾਂ ਵੀ ਅੱਜ ਦੇਖਦੇ ਹਾਂ ਉਸ ਵੇਲੇ ਵੀ ਸਨ। ਹਜ਼ੂਰ ਜਦੋਂ ਸੁਲਤਾਨਪੁਰ ਦੀ ਧਰਤੀ ਤੇ ਸੰਤਵਾ ਨੇ ਕਹਿੰਦੀ ਹੈ, ਇੱਕ ਬ੍ਰਾਹਮਣ ਤਾਂਤਰਿਕ ਨੂੰ ਲੈ ਕੇ ਆਇਆ ਸਨ ਜਿਹਨੇ ਤੰਤਰ ਸਾਧਿਆ। ਉਸ ਤਾਂਤਰਿਕ ਨੇ ਆ ਕੇ ਨਾ ਇਹ ਕਿਹਾ ਕਿ ਕਹਿਣ ਲੱਗਾ, ਆ ਮੈਂ ਅੱਖਰ ਲਿਖ ਦੇਣਾ ਕਾਗਜ਼ ਤੇ, ਚੁੱਪ ਕਰਕੇ ਕਿਸੇ ਤਰੀਕੇ ਦੇ ਨਾਲ ਇਹਨਾਂ ਅੱਖਰਾਂ ਨੂੰ ਇਹਦੇ ਤਨ ਦੇ ਨਾਲ ਕਿਸੇ ਤਰੀਕੇ ਨਾਲ ਬੰਨ ਦਿਓ। ਜਦੋਂ ਹਜ਼ੂਰ ਦੇ ਕੋਲ ਆਇਆ ਤੇ ਸਾਹਿਬ ਨੇ ਉੱਤੇ ਸ਼ਬਦ ਕਹਿ ਸਨ, ਕਹਿਣ ਲੱਗੇ ਉਹ ਪੜ੍ਹਿਆ ਦੇਖ, ਜਿਹੜੇ ਰੱਬ ਦੇ ਨਾਮ ਨੂੰ ਲਿਖ ਕੇ ਕਾਗਜ਼ਾਂ ਤੇ ਤੰਤਰ ਬਣਾ ਕੇ ਵੇਚਦੇ ਨੇ ਉਹਨਾਂ ਦੇ ਘਰ ਤਬਾਹ ਹੋ ਜਾਂਦੇ ਨੇ। ਉੱਥੇ ਹਜ਼ੂਰ ਨੇ ਸ਼ਬਦ ਵਰਤੇ ਸਨ, ਕਾਹਦਾ ਤੂੰ ਪੰਡਿਤ, ਕਹਿਣ ਲੱਗੇ ਤੇਰੀ ਜ਼ਿੰਦਗੀ ਤਰਕਾਰ ਯੋਗ ਹੈ, ਲੋਕਾਂ ਨੂੰ ਨਾਮ ਜਪਣ ਵਾਲੇ ਪਾਸੇ ਜੋੜ, ਬੰਦਗੀ ਵਾਲੇ ਪਾਸੇ ਜੋੜ, ਕਾਗਜ਼ਾਂ ਤੇ ਲਿਖ ਲਿਖ ਕੇ ਮੰਤਰ ਤੇ ਤੰਤਰ ਨਾ ਬੰਦਿਆ ਕਰ। ਉੱਥੇ ਇੱਕ ਸ਼ਲੋਕ ਕਿਹਾ ਦਾਤਾ ਜੀ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਦੇ, ਕਹਿਣ ਲੱਗੇ ਤ੍ਰਿਕ ਤਿੰਨਾਂ ਦਾ ਜੀਵਿਆ ਜੇ ਲਿਖ ਲਿਖ ਵੇਚਿਆ ਨਾ, ਕਹਿੰਦੇ ਸਰਕਾਰ ਹੈ ਉਹਨਾਂ ਦੀ ਜ਼ਿੰਦਗੀ। ਮੈਂ ਅਰਥ ਕਰਦਿਆਂ ਪਿਆ ਕਿ ਸ਼੍ਰੋਮਣੀ ਮੰਤਰ ਇਹ ਵੇ ਕਿ ਰਤਨਾ ਤੇ ਗੁਰੂ ਗੁਰੂ ਬਹਿ ਜਾ, ਇਦੋਂ ਵੱਡਾ ਮੰਤਰ ਕਿਹੜਾ ਰੱਬ ਨੂੰ ਵੱਸ ਕਰਨ ਵਾਲਾ। ਪਰ ਇੱਥੇ ਵੱਸ ਕਰਨ ਦਾ ਅਰਥ ਹੋਮੇ ਵਾਲਾ ਵੱਸ ਕਰਨਾ ਨਹੀਂ, ਇੱਥੇ ਵੱਸ ਕਰਨ ਵਾਲਾ ਵੀ ਨਿਮਰਤਾ ਵਿੱਚ ਹੀ ਰਹਿੰਦਾ ਹੈ ਉਹਦੇ ਵੱਸ, ਪਰ ਦਾਅਵੇ ਨਹੀਂ ਕਰਦਾ। ਸਾਹਿਬ ਨੇ ਕਿਹਾ ਤ੍ਰਿਕ ਤਿੰਨਾਂ ਦਾ ਜੀਵਿਆ ਕਿ ਲਿਖ ਲਿਖ ਵੇਚੈ ਨਾ। ਉਹ ਪਿਆਰਿਓ ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ। ਆ ਦੋ ਅੱਖਰ ਨੇ, ਖਲਵਾੜਾ ਸ਼ਬਦ ਤੁਸੀਂ ਪੁਰਾਣੇ ਬਜ਼ੁਰਗ ਸਮਝਦੇ ਹੋ ਕਿ ਜਦੋਂ ਆਪਣੀ ਫਸਲ ਪੱਕਦੀ ਹੈ ਨਾ, ਭਾਵੇਂ ਝੋਨਾ ਪੱਕਦਾ ਸੀ, ਹੁਣ ਤਾਂ ਭਾਵੇਂ ਖਲਵਾੜੇ ਗਏ, ਖਲਵਾੜਾ ਬਣਦਾ ਹੀ ਕੋਈ ਨਹੀਂ। ਜਦੋਂ ਕਿਤੇ ਕਣਕ ਪੱਕਣੀ ਤੇ ਉਹਨਾਂ ਕੀ ਕਰਨਾ, ਕਣਕ ਨੂੰ ਵੱਢ ਕੇ ਉਹਦੀਆਂ ਭਰੀਆਂ ਬਣ ਕੇ, ਭਰੀ ਤੋਂ ਮਤਲਬ ਪੰਡਾਂ ਬੰਨਣੀਆਂ, ਛੋਟੇ ਛੋਟੇ ਪੂਲੇ ਬਣਾ ਕੇ ਨਾ, ਪਹਿਲਾਂ ਤਾਂ ਖੇਤ ਵਿੱਚ ਖਿਲਵੇ ਰਹਿਣੇ, ਪਰਤ ਕੇ ਉਹਨਾਂ ਪੰਡਾਂ ਨੂੰ ਧੋ ਕੇ ਇੱਕ ਥਾਂ ਤੇ ਇਕੱਠਿਆਂ ਕਰ ਦੇਣਾ। ਹੁਣ ਜੀ ਖਲਵਾੜਾ ਬਣਨਾ ਤੇ ਖਲਵਾੜੇ ਦੇ ਵਿੱਚ ਕੀ ਕਰਨਾ, ਚਾਰ ਚੁਫੇਰੇ ਹੋਣੀਆਂ ਭਰੀਆਂ ਤੇ ਵਿੱਚ ਵਾਲੀ ਜ਼ਮੀਨ ਚੰਗੀ ਤਰ੍ਹਾਂ ਸਾਫ਼ ਕਰਕੇ ਪੋਚਾ ਫੇਰ ਕੇ ਉੱਥੇ ਫਿਰ ਖਲਵਾੜੇ ਦੀਆਂ ਭਰੀਆਂ ਖੋਲ ਕੇ ਉਹਦੇ ਉੱਤੇ ਮਲਾ ਪਾ ਦੇਣਾ ਗਾਣ ਵਾਸਤੇ। ਮਲਿਆਂ ਦੇ ਨਾਲ ਉਹਨਾਂ ਨੇ ਕੀ ਕਰਨਾ, ਆਪਣੇ ਵੱਲੋਂ ਉਸ ਫਸਲ ਨੂੰ ਗਾਣਾ। ਖਲਵਾੜੇ ਦਾ ਮਤਲਬ ਸੀ ਕਿ ਜਿੱਥੇ ਭਰੀਆਂ ਇਕੱਠੀਆਂ ਕੀਤੀਆਂ ਹੋਣੀਆਂ। ਗੁਰੂ ਸਾਹਿਬ ਕਹਿੰਦੇ ਹੋ ਪਿਆਰਿਓ, ਖੇਤ ਉਹਨਾਂ ਦੇ ਖਲਵਾੜੇ ਪੈਂਦੇ ਨੇ ਜਿਹਨਾਂ ਦੀ ਫਸਲ ਪੱਕੀ ਹੋਵੇ, ਉਹ ਜਿਹਨਾਂ ਦੀ ਫਸਲ ਉਜੜਦੀ ਉਹਨਾਂ ਦੇ ਖਲਵਾੜੇ ਬਹਿਣੇ ਕਿੱਥੇ। ਉਹ ਕਹਿੰਦੇ ਤੂੰ ਤੁਰਿਆ ਫਿਰ, ਮੈਂ ਮੰਤਰ ਲਿਖ ਲਿਖ ਕੇ ਵੇਚਣਾ ਹੈ, ਹੱਥ ਜਾਣੀ ਚੇਤੇ ਰੱਖੀ। ਗੁਰਮੁਖੋ, ਨਾਮ ਮੰਤਰ ਵੇਚਿਆ ਨਹੀਂ ਜੇ ਜਾਂਦਾ ਹੁੰਦਾ। ਅਸੀਂ ਕਈ ਵਾਰੀ ਤੱਕਦੇ ਹਾਂ ਕਿ ਮੰਤਰ ਵੇਚਣ ਵਾਲਾ ਕੰਮ ਹੀ ਚੱਲੇ, ਇਹ ਤਾਂ ਦੁਕਾਨ ਹੀ ਬੜੀ ਸੌਖੀ ਹੈ, ਬੜਾ ਵਧੀਆ ਕੰਮ ਚੱਲਦਾ। ਆਖਰ ਦਸ ਦਸ ਘੰਟੇ ਆਪਣੇ ਸੱਜਣ ਸਵੇਰ ਤੋਂ ਸ਼ਾਮ ਤੱਕ ਤੁਹਾਨੂੰ ਖੋਹ ਦਿੰਦੇ ਨੇ, ਮਹੀਨੇ ਬਾਅਦ ਫਿਰ ਵੀ ਘਰ ਦੀ ਪੂਰੀ ਨਹੀਂ ਪੈਂਦੀ। ਪਖੰਡ ਦੀ ਤਾਂ ਦੁਕਾਨ ਹੀ ਇਹੋ ਜਿਹੀ ਹੈ, ਸਵੇਰੇ ਬਹੁ ਸ਼ਾਮ ਨੂੰ ਕਈਆਂ ਦੀਆਂ ਜੇਬਾਂ ਕੱਟ ਕੇ ਇੱਕ ਪਾਸੇ ਤਾਂ ਕਰਦੇ। ਮੇਰੇ ਸਤਿਗੁਰੂ ਕਹਿੰਦੇ ਨੇ ਨਹੀਂ, ਇੱਥੇ ਤਾਂ ਭਾਵੇਂ ਬੇਸ਼ੱਕ ਤੂੰ ਚਾਰ ਦਿਨ ਐਸ਼ੋ ਆਰਾਮ ਕਰੇਗਾ ਸੱਜਣਾ, ਪਰਮਾਤਮਾ ਦੇ ਨਾਮ ਵੇਖਦੇ ਨਹੀਂ ਹੁੰਦੇ। ਹਾਂ, ਗੁਰੂ ਦਿੰਦਾ ਉਹਨਾਂ ਨੂੰ ਜਿਹੜੇ ਮਨ ਗੁਰੂ ਨੂੰ ਵੇਚਦੇ ਨੇ। ਸਾਹਿਬ ਕਿਰਪਾਲੂ ਜੀ ਨੇ ਕਿਹਾ ਤ੍ਰਿਕ ਤਿੰਨਾਂ ਦਾ ਜੀਵਿਆ ਜੇ ਲਿਖ ਲਿਖ ਵੇਚੈ ਨਾ, ਉਹ ਖੇਤੀ ਜਿਨ ਕੀ ਉਜੜੈ ਖੁਲਵਾੜੇ ਕਿਆ ਥਾਉ। ਕਹਿਣ ਲੱਗੇ ਦੇਖ ਭੈਣੇ, ਸ਼ਿੰਗਾਰ ਕਰਨੇ ਤਾਂ ਤਿੰਨ ਗੁਣ ਚੇਤੇ ਰੱਖੀ, ਇੱਕ ਨਿਮਰਤਾ ਤੇਰੇ ਕੋਲ ਹੋਵੇ, ਦੂਜਾ ਸਹਿਣ ਦੀ ਜਾਚ ਸਿੱਖ ਲੈ, ਰੱਬ ਮੇਰ ਕਰੇ ਤੇਰੇ ਅੰਦਰ ਨੂੰ ਸਹਿਣ ਦੀ ਜਾਚ ਆ ਜਾਏ, ਤੇ ਤੀਜਾ ਵਾਹਿਗੁਰੂ ਗੁਰਮੰਤਰ ਜਾਂ ਜੋ ਗੁਰੂ ਤੈਨੂੰ ਮੰਤਰ ਦਿੰਦਾ ਪਿਆ, ਇਦੋਂ ਵੱਡਾ ਸ਼੍ਰੋਮਣੀ ਮੰਤਰ ਕੋਈ ਨਹੀਂ। ਨਿਮਣ ਤੋਂ ਅੱਖਰ ਖਮਣ ਗੁਣ ਦੇਵਾ ਬਣੀਆਂ ਮੰਤ, ਇਹ ਤ੍ਰੈ ਭੈਣੇ ਦੇਸ਼ ਕਰ ਤਾਂ ਬਸ ਆਦੀ ਕੰਤ। ਕਹਿਣ ਲੱਗੇ ਮੇਰੀ ਭੈਣ ਦੇਖ, ਇਹ ਸੰਤਾਂ ਕੀ ਹੋਏ ਦਾਤਰੀ, ਇਹ ਅਚਾਰਾ ਬਿਕਰੀ, ਸਗਲ ਗੁਣਾ ਗੁਣ ਉਤਮੋ ਭਰਤਾ ਦੂਰ ਨਾ ਬਿਕਰੀ, ਇਹ ਮਨ ਸੁੰਦਰ ਆਪਣਾ ਹਰ ਨਾਮ ਜਿਥੈ ਰਾਤਰੀ, ਤਿਆਗ ਸਿਆਣ ਚਾਤਰੀ ਤੂੰ ਜਾਣ ਗੋਪਾਲੈ ਸੰਗਰੀ, ਭਰਤਾ ਕਹਿ ਤੂੰ ਮਾਨੀਏ ਇਹ ਸ਼ਿੰਗਾਰ ਬਣਾਏ ਵੀ, ਜੋ ਪ੍ਰਮਾਤਮਾ ਪਤੀ ਕਹਿੰਦਾ ਹੁਕਮ ਨਾਲੋਂ ਵੱਡਾ ਸ਼ਿੰਗਾਰ ਕਿਹੜਾ ਹੈ। ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਕਿਸੇ ਬਚਨ ਪੜ੍ਹਨੇ, ਮੈਂ ਸਿਰਫ ਇੱਕ ਤੁਖ ਤੇ ਰੁਕਿਆ ਵਾ, ਐਸਾ ਸ਼ਿੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋ ਗਈ, ਐਨ ਸਲਾਗੈ ਪਾਓ। ਜਦੋਂ ਪੁੱਛਿਆ ਦੇਖ, ਜੀਵ ਰੂਪੀ ਇਸਤਰੀ ਨੂੰ ਸਮਝਾਉਂਦੇ ਨੇ ਕਿ ਆਨੜੀਏ ਮਾਨੜਾ ਕਾਏ ਕਰੇ, ਆਪ ਨੇੜੇ ਘਰ ਹਰ ਰੰਗੋ ਕੀ ਨਾ ਮਾਣੈ। ਇਹ ਆਨੜੀਏ, ਇਹ ਆਨੜੀਏ ਦਾ ਅਰਥ ਇਹ ਆਣੀਏ, ਇਹ ਆਣੀਏ ਦਾ ਅਰਥ ਭੋਲੀਏ ਜਿੰਦੇ ਤੈਨੂੰ ਸਮਝ ਕੋਈ ਨਹੀਂ, ਤੇ ਅਣਾ ਹਮੇਸ਼ਾ ਸੀ ਉਹਨੂੰ ਕਹਿੰਦੇ ਆ। ਜਿਹਨੂੰ ਇਹ ਵੀ ਪਤਾ ਨਾ ਹੋਵੇ ਮੇਰੇ ਲਾਹੇ ਦਾ ਕੀ ਹੈ ਤੇ ਮੇਰੇ ਘਾਟੇ ਦਾ ਕੀ, ਮੈਨੂੰ ਮਾਰਨ ਵਾਲਾ ਕੌਣ ਹੈ ਤੇ ਮੈਨੂੰ ਪਿਆਰ ਕਰਨ ਵਾਲਾ ਕੌਣ ਹੈ, ਤੇ ਮੈਂ ਇਹ ਆਣੀਏ ਜਿਹਦੇ ਤੈਨੂੰ ਸ਼ਾਇਦ ਪਤਾ ਨਹੀਂ ਕਿ ਜਿਹਦੇ ਵਿੱਚ ਤੂੰ ਖਚ ਧੋਈ ਬੈਠੀ ਹੈ ਇਹ ਘਾਟੇ ਵਾਲਾ ਸੌਦਾ ਹੀ ਤੇ ਅਸਲੀ ਅਸਲੀ ਸੌਦਾ ਹੈ ਨਾਮ ਦਾ। ਇਹ ਆਣੜੀਏ ਮਾਨੜਾ ਕਾਏ ਕਰੇ ਹੰਕਾਰ ਕਾਹਦਾ ਕਰਨੀ ਤੇ ਇਹ ਆਣੀਏ ਜਿਹਦੇ ਆਪ ਨੇੜੇ ਘਰ ਹਰ ਰੰਗੋ ਕੀ ਨਾ ਮਾਣੇ, ਆਪ ਨੇੜੇ ਹਰ ਤੇਰੇ ਘਰ ਦੇ ਅੰਦਰ ਆਪ ਨੇੜੇ ਕਰਦੇ ਆਪਣੇ ਘਰ ਵਿੱਚ ਪਰਮਾਤਮਾ ਪਤੀ ਬੈਠਾ ਕਦੀ ਉਹਦੇ ਪਿਆਰ ਨੂੰ ਮਾਣੇ, ਆਪ ਨੇੜੇ ਘਰ ਹਰ ਰੰਗੋ ਕੀ ਨਾ ਮਾਣੇ, ਸੌ ਨੇੜੇ ਧੰਨ ਕਮਲੀਏ ਹੇ ਜੀਵ ਰੂਪੀ ਇਸਤਰੀ ਕਮਲੀਏ, ਸੌ ਨੇੜੇ ਪਰਮਾਤਮਾ ਪਤੀ ਨੇੜੇ ਦੇ ਬਾਹਰ ਕਿਆ ਢੂੰਡੇ, ਬਾਹਰ ਕੀ ਢੂੰਡਣ ਚੱਲੀਏ। ਪੁੱਛਿਆ ਜੀ ਉਹ ਕੰਤ ਬਸ ਵਿੱਚ ਕਿਵੇਂ ਆਵੇ, ਕਹਿਣ ਲੱਗੇ ਐਸਾ ਸ਼ਿੰਗਾਰ ਬਣਾਏ ਤੂੰ ਕੈਸਾ, ਪੈਤੀਆਂ ਦੇ ਸਲਾਈਆਂ ਨੈਣੀ, ਆਪਣੇ ਨੇਤਰਾਂ ਵਿੱਚ ਸੁਰਮਾ ਪਾਣੀ ਤੇ ਭੈ ਦਾ ਅਦਬ ਦਾ ਪਾਣੀ, ਭਾਵ ਕਾ ਕਰ ਸ਼ਿੰਗਾਰੋ ਤੇ ਭਾਵਨਾ ਦਾ ਪ੍ਰੇਮ ਦਾ ਸ਼ਿੰਗਾਰ ਕਰੀ, ਤਾਂ ਸੁਹਾਗਣ ਜਾਣੀਆਂ ਲਾਗੀ ਜਾਂ ਸੋ ਧਰੈ ਪਿਆਰੋ। ਮੇਰੇ ਸਾਹਿਬ ਤਾਂ ਕਿਧਰੇ ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਧਿਆ ਕਿੰਨੀ ਗੁਣੀ, ਕਿਹੜੇ ਗੁਣਾ ਕਰਕੇ ਤੁਹਾਨੂੰ ਵਾਹਿਗੁਰੂ ਚੇਤੇ ਆ ਗਿਆ। ਕਹਿਣ ਲੱਗੇ ਸਹਿਜ ਸੰਤੋਖ ਸ਼ਿੰਗਾਰੀਆਂ, ਮਿੱਠਾ ਬੋਲਣੀ ਫਿਰ ਵਿਸਾਲੂ ਤਾਂ ਮਿਲੇ ਜਾਂ ਗੁਰਕਾ ਸ਼ਬਦ ਸੁਣੀ ਪਰਮਾਤਮਾ ਪਤੀ ਮਿਲੇਗਾ ਜੇ ਗੁਰੂ ਦੇ ਸ਼ਬਦ ਨੂੰ ਮੰਨ ਲੈ। ਐਸਾ ਸ਼ਿੰਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੇ, ਐਮਸ ਲਾਗੈ ਪਾਓ। ਹੁਣ ਅੱਗੇ ਸਤਿਗੁਰੂ ਨੇ ਸੁਹਾਗਣ ਦੀ ਪਰਿਭਾਸ਼ਾ ਦਿੱਤੀ ਕਿ ਗੁਰਮੁਖ ਕੌਣ ਹੈ। ਸਾਹਿਬ ਕਹਿਣ ਲੱਗੇ ਨਾਨਕ ਸੁਹਾਗਣ ਕਾ ਕਿਆ ਚਿੰਨ੍ਹ ਹੈ, ਇਸ ਪੂਰੀ ਤੁਕ ਵਿੱਚ ਅੱਧੀ ਤੁਕ ਵਿੱਚ ਪ੍ਰਸ਼ਨ ਹੈ ਤੇ ਅੱਧੀ ਤੁਕ ਵਿੱਚ ਉੱਤਰ ਹੈ। ਨਾਨਕ ਦਰ ਤੇ ਧੰਨ ਗੁਰੂ ਅਮਰਦਾਸ ਫਰਮਾਉਂਦੇ ਨੇ ਸੁਹਾਗਣ ਕਾ ਕਿਆ ਚਿੰਨ ਹੈ, ਚਿੰਨ ਦਾ ਅਰਥ ਹੁੰਦਾ ਲੱਛਣ, ਉਹਦੀ ਪਰਿਭਾਸ਼ਾ ਉਹਦੀ ਡੈਫੀਨੇਸ਼ਨ ਕੀ। ਕਹਿਣ ਲੱਗੇ ਦੱਸੋ ਖਾਂ ਕਿ ਗੁਰਮੁਖ ਜਿਹੜੇ ਜੁੜੇ ਨੇ ਉਹਨਾਂ ਸੁਹਾਗਣਾਂ ਦੇ ਚਿੰਨ ਕੀ ਨੇ, ਤੇ ਗੁਰੂ ਅਮਰਦਾਸ ਕਹਿਣ ਲੱਗੇ ਅੰਦਰ ਸੱਚ। ਸੁਹਾਗਣ ਦਾ ਪਹਿਲਾ ਲੱਛਣ ਇਹਦੇ ਉਹਦੇ ਅੰਦਰ ਸਤਨਾਮ ਵਾਹਿਗੁਰੂ ਟਿਕਿਆ, ਉਹਦੇ ਅੰਦਰ ਸੱਚ ਹੈ। ਤੇ ਕਹਿੰਦੇ ਜਿਹਦੇ ਅੰਦਰ ਸੱਚ ਉਹਦਾ ਮੂੰਹ ਕਦੀ ਡਰਾਵਣਾ ਨਹੀਂ ਹੋ ਸਕਦਾ, ਅੰਦਰ ਸੱਚ ਮੁੱਖ ਉਜਲਾ, ਜਿਹਦੇ ਅੰਦਰ ਨਾਮ ਹੈ ਉਹਦਾ ਮੁੱਖ ਉਜਲਾ, ਜਿਹਦੇ ਅੰਦਰ ਨਾਮ ਨਹੀਂ ਸੱਚ ਜਾਣੋ ਉਹਦਾ ਚਿਹਰਾ ਵੀ ਡਰਾਵਣਾ। ਗੁਰੂ ਨਾਨਕ ਸਾਹਿਬ ਨੇ ਕਹਿਣਾ ਕਿ ਜਿੰਨੀ ਨਾਮ ਧਿਆਇਆ ਸਹਿਬ ਸਖਤ ਕਾਲ, ਨਾਨਕ ਤੇ ਮੁੱਖ ਉਜਲੇ ਚੇਤੀ ਛੁੱਟੀ ਨਾਲ, ਤੇ ਜਿਹਨਾਂ ਅੰਦਰ ਨਾਮ ਨੇ ਉਹਨਾਂ ਨੂੰ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਕਿੰਨਾ ਮੁੱਖ ਡਰਾਵਣੇ, ਜਿੰਨਾ ਵਿਕਾਰ ਉਹਨ ਨਾਉ ਐਸੇ ਦੁੱਖ ਘਨੇਰਿਆ ਅੱਗੇ ਠੌਰ ਨਾ ਥਾਉ। ਹਜ਼ੂਰ ਕਿਰਪਾ ਕਰ ਰਹੇ ਨੇ ਅੰਦਰ ਸੱਚ ਸੁਹਾਗਣ ਹੋਵੇ ਜਿਹਦੇ ਅੰਦਰ ਕਪਟ ਨਹੀਂ, ਕੇਵਲ ਸੱਚਾ ਨਾਮ ਹੈ, ਮੁੱਖ ਉਜਲਾ ਉਹਦੇ ਚਿਹਰੇ ਤੇ ਨਾਮ ਦੀ ਲਾਲੀ ਭਖਦੀ ਪਈ ਏ। ਤੇ ਤੀਜਾ ਉਹਦਾ ਲੱਛਣ ਕੀ, ਖਤਮ ਹੈ ਮਾਹੇ ਸਮਾਏ, ਉਹ ਹਮੇਸ਼ਾ ਆਪਣੇ ਵਾਹਿਗੁਰੂ ਖਤਮ ਦੇ ਨਾਮ ਵਿੱਚ ਲੀਨ ਰਹਿੰਦੇ। ਅਗਲਾ ਸਲੋਕ ਹੈ ਮਹਲਾ ਤੀਜਾ, ਲੋਕਾਂ ਦੇ ਛੂਹੀ ਕਹਿੰਦੇ ਨੇ ਵੇ ਲੋਕੋ, ਇਹ ਸੰਸਾਰ ਦੇ ਲੋਕੋ, ਹਾਂ ਛੂਹੀ, ਛੂਹੀ ਦਾ ਅਰਥ ਹੈ ਮੈਂ ਛੂਹੇ ਵੇਚ ਕੀਤੇ, ਮੈਂ ਲਾਲ ਵੇਚ ਪਾਏ ਨੇ। ਪਰ ਕਹਿਣ ਲੱਗੇ ਛੂਹਾ ਵੇਚ ਕਰੀ ਆਪਣੇ ਆਪੋ ਮੈਂ ਬਾਹਰੋਂ ਭੇਖ ਧਰਮ ਦੇ ਕੀਤੇ ਨੇ, ਲੋਕਾਂ ਨੂੰ ਭੁਲੇਖਾ ਪੈਂਦਾ ਕਿ ਮੈਂ ਵਾਕੀ ਰੱਬ ਵਾਲਾ ਵਾ। ਕਹਿਣ ਲੱਗੇ ਵੇਚੀ ਸੌ ਨਾ ਪਾਈਏ ਕਰ ਕਰ ਵੇਚ ਲਈ। ਜੇ ਕੋਈ ਸੋਚੇ ਕਿ ਮਾਨੋ ਸੁਹਾਗ ਦਾ ਜੋੜਾ ਪਾ ਕੇ ਕਹਿ ਕਿ ਮੈਂ ਸੁਹਾਗਣ ਬਣ ਗਈ ਹਾਂ, ਕਦੀ ਕੋਈ ਬਣ ਸਕਦੀ ਹੈ? ਜੇ ਪਤੀ ਪਰਮਾਤਮਾ ਦੀ ਪ੍ਰਾਪਤੀ ਨੇ, ਜੇ ਕੋਈ ਸੋਚੇ ਮੈਂ ਭੇਖ ਕਰਕੇ ਸਮਝ ਲਿਆ ਕਿ ਮੈਨੂੰ ਪਰਮਾਤਮਾ ਮਿਲ ਗਿਆ, ਸਵਾਲ ਹੀ ਨੀ ਪੈਦਾ ਹੁੰਦਾ। ਸਾਹਿਬ ਕਿਰਪਾਲੂ ਜੀ ਕਹਿੰਦੇ ਦੇਸੀ ਸੌ ਨਾ ਪਾਈਏ ਕਰ ਕਰ ਵੇਚ ਰਹੀ, ਨਾਨਕ ਤਿੰਨੀ ਸੌ ਪਾਇਆ ਜਿੰਨੀ ਗੁਰ ਕੀ ਸਿੱਖ ਸੁਣੀ। ਜਿਨ੍ਹਾਂ ਨੇ ਗੁਰੂ ਦੀ ਸਿੱਖ ਦਰ ਤੇ ਸਿੱਖਿਆ ਨੂੰ ਸੁਣਿਆ, ਜਿਨ੍ਹਾਂ ਗੁਰੂ ਦੇ ਬਚਨਾਂ ਨੂੰ ਸੁਣਿਆ ਗੁਰਮੁਖੋ, ਪਰਮਾਤਮਾ ਪਤੀ ਉਹਨਾਂ ਨੂੰ ਮਿਲਦਾ। ਸਾਹਿਬ ਕਹਿੰਦੇ ਨੇ ਜੇ ਪਤੀ ਪਰਮਾਤਮਾ ਨੇ ਫਿਰ ਧਨੀ ਵੀ ਹੋਣਾ, ਪਾਠ ਪਤੰਬਰ ਭਾਹੇ ਖੇਤੀ ਜਾਲੇ ਧੂੜੀ ਵਿੱਚ ਲੁੜੰਦੜੀ ਸੋਹਾਂ, ਨਾਨਕ ਧੂੜੀ ਵਿੱਚ ਲੁੜੰਦੜੀ ਸੋਹਾਂ। ਜੇ ਕਿਤੇ ਪਰਮਾਤਮਾ ਪਤੀ ਦੀ ਪ੍ਰਾਪਤੀ ਹੋ ਜਾਏ, ਤਣੀ ਖੂਣਾ ਪਾਠ ਸਤੰਬਰ ਭਾਏ ਖੇਤੀ ਜਾਲੇ ਧੂੜੀ ਵਿੱਚ ਲੁੜੰਦੜੀ ਸੋਹਾਂ, ਨਾਨਕ ਤੈ ਸਹਿ ਨਾਲੇ। ਬਾਬਾ ਫਰੀਦ ਸਾਹਿਬ ਨੇ ਕਿਹਾ ਪਾੜ ਪਟੋਲਾ ਸੱਜ ਕਰੀ ਕੰਬਲੜੀ ਪਹਿਰਿਓ ਜਿੰਨੀ ਵੇਚੀ ਸੌ ਮਿਲੇ ਸਹੀ ਵੇਚ ਕਰਿਓ। ਗੁਰੂ ਅਮਰਦਾਸ ਜੀ ਨਾਲ ਕਹਿ ਦਿੱਤਾ ਜੀ ਕਹਿਣ ਲੱਗੇ ਕਾਏ ਪਟੋਲਾ ਪਾੜ ਸੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆ ਸੌ ਮਿਲੇ ਜੇ ਨੀਯਤ ਰਾਤ ਕਰੀ ਕਿ ਅੰਦਰ ਟਿਕ ਜਾਏ। ਸਾਹਿਬ ਕਹਿਣ ਲੱਗੇ ਨਾਨਕ ਤਿੰਨੀ ਸੌ ਪਾਇਆ ਜਿੰਨੀ ਗੁਰ ਕੀ ਸਿੱਖ ਸੁਣੀ ਜੋ ਤਿਸ ਭਾਵ ਹੈ ਸੋ ਕੀ ਹੈ ਇਨ ਬਿਦ ਕੰਤ ਮਿਲੀ। ਜੋ ਪਰਮਾਤਮਾ ਪਤੀ ਕਰਦਾ ਉਹਨੂੰ ਸਤ ਬਚਨ ਕਰਕੇ ਮੰਨ ਲੈ ਇਹ ਤਰੀਕਾ ਪਰਮਾਤਮਾ ਨੂੰ ਮਿਲਦਾ। ਅੱਗੇ ਹੈ ਪੌੜੀ ਹੁਕਮੇ ਸ੍ਰਿਸ਼ਟ ਸਾਜੀਆਂ ਹੇ ਪ੍ਰਭੂ ਤੁਸੀਂ ਆਪਣੇ ਹੁਕਮ ਵਿੱਚ ਸ੍ਰਿਸ਼ਟੀ ਸਾਜੀ ਬਹੁ ਭੇਤ ਸੰਸਾਰ ਰੰਗ ਰੰਗ ਦੀ ਸ੍ਰਿਸ਼ਟੀ ਸਾਜੀ ਤੇ ਵਾਹਿਗੁਰੂ ਦੀ ਇਹੋ ਜਿਹੀ ਖੇਡ ਹੈ ਕਈ ਰੰਗਾਂ ਦੇ। ਸਾਹਿਬ ਨੇ ਬਚਨ ਕੀਤੇ ਨੇ ਜੀ ਜਾਤ ਰੰਗਾਂ ਤੇ ਨਾਮ ਸਭਨਾ ਲਿਖਿਆ ਬੁੜੀ ਕਲਾ ਕਈ ਰੰਗਾਂ ਦੇ ਕਈ ਜਾਤਾਂ ਦੇ ਕਈ ਨਸਲਾਂ ਦੇ ਕਈ ਰੂਪਾਂ ਦੇ ਪਰਮਾਤਮਾ ਨੇ ਜੀ ਪੈਦਾ ਕੀਤੇ ਨੇ ਕਿਵੇਂ ਹੋਏ ਤੇਰੇ ਹੁਕਮ ਵਿੱਚ ਨੇ ਤੇਰਾ ਹੁਕਮ ਨਾ ਜਾਤੀ ਕੇਤੜਾ ਸੱਚੇ ਲੱਖ ਅਪਾਰਾ। ਜੇ ਹੁਣ ਅਸੀਂ ਕਹੀਏ ਵੀ ਉਹਨੇ ਸ੍ਰਿਸ਼ਟੀ ਸਾਜੀ ਉਹਦਾ ਹੁਕਮ ਬਸ ਇੰਨਾ ਪੂਵੇ ਨਹੀਂ ਪਿਆਰਿਓ ਉਹਦੇ ਹੁਕਮ ਨੂੰ ਕੋਈ ਕਹਿ ਨਹੀਂ ਸਕਦਾ। ਬਾਬਾ ਜੀ ਨੇ ਜਿਹੜੇ ਪਹਿਲੇ ਬਚਨ ਕਹਿਣਾ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ ਉਹਦੇ ਅਖੀਰ ਵਿੱਚ ਇੱਕ ਬਚਨ ਕਹਿੰਦੇ ਨੇ ਕਿ ਕਦੀ ਵੀ ਇਹ ਨਾ ਸੋਚੀ ਵੀ ਜੇ ਸ੍ਰਿਸ਼ਟੀ ਬਣਾਈ ਰੱਬ ਦਾ ਹੁਕਮ ਇੰਨਾ ਕੁ ਹੁਕਮ ਦਾ ਮਤਲਬ ਉਹਦੀ ਤਾਕਤ ਇੰਨੀ ਕੁ ਹੈ। ਕਹਿਣ ਲੱਗੇ ਨਹੀਂ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਬੁੱਝੇ ਤਾਂ ਹੋਮੈ ਕਹਿ ਨਾ ਕੋਈ ਪਰ ਇੱਕ ਬਚਨ ਕੀਤਾ ਹੁਕਮੇ ਹੋਵਣ ਆਕਾਰ ਹੁਕਮ ਨਾ ਕਹਿਆ ਜਾ ਕਹਿੰਦੇ ਹੁਕਮ ਨਾਲ ਉਹ ਸਾਜ ਸਕਦਾ ਢਾ ਸਕਦਾ ਪਰ ਇਹ ਤੇਰੇ ਕੋਈ ਤਾਕਤ ਨਹੀਂ ਤੇਰੇ ਕੋਲ ਤੂੰ ਕਹਿ ਸਕੇ ਕਿ ਪਰਮਾਤਮਾ ਦੀ ਕੋਲ ਕਿੰਨੀ ਕੋਈ ਤਾਕਤ ਹੈ। ਬਸ ਇਸ ਦੀ ਇੱਕ ਆ ਕੇ ਬੁੱਧੀ ਵਾਲੇ ਤਲ ਤੇ ਧਰਮੀਆਂ ਦਾ ਵਖਰੇਵਾ ਪੈ ਜਾਂਦਾ। ਬੁੱਧੀ ਵਾਲਾ ਸੋਚਦਾ ਬਸ ਇਸ ਤੋਂ ਅੱਗੇ ਦੁਨੀਆਂ ਝੂਠ ਅੱਗੇ ਕੁਛ ਨੀ ਹੋ ਹੀ ਨਹੀਂ ਸਕਦਾ। ਇਹਨੂੰ ਫਿਰ ਸਿਆਣੇ ਕਹਿੰਦੇ ਨੇ ਖੂਹ ਦਾ ਡੱਡੂ ਬਣ ਜਾ ਕਿ ਜੋ ਕੁਝ ਮੇਰੇ ਕੋਲ ਹੈ ਇੱਥੇ ਹੈ ਇਸ ਤੋਂ ਅੱਗੇ ਕੁਝ ਨਹੀਂ। ਬਾਬਾ ਜੀ ਨੂੰ ਇਹ ਗੱਲ ਦਸਤਗੀਰ ਨੇ ਕਹੀ ਸੀ ਨਾ ਕਿ ਪਾਤਾਲਾ ਆਕਾਸ਼ ਲੱਖ ਓੜਖ ਭਾਲੀ ਖਬਰ ਸੁਣਾਈ। ਇਹ ਵੀ ਕਦੀ ਸੁਣਿਆ ਕਿ ਲੱਖਾਂ ਪਾਤਾਲ ਤੇ ਲੱਖਾਂ ਆਕਾਸ਼ ਹੁਣ ਕੱਲੇ ਸੱਤ ਨੇ। ਬਾਬਾ ਜੀ ਹੱਸ ਕੇ ਕਹਿੰਦੇ ਨੇ ਕਿ ਜੇ ਕਿਸੇ ਨੂੰ ਸੱਤ ਦਿਸਦੇ ਹੋਣ ਆਪਣੀ ਨਜ਼ਰ ਨਾਲ ਧਿਆਨ ਦਿਆ ਜੀ ਹੁਣ ਤੁਰਦਿਆਂ ਜੇ ਕਿਸੇ ਦੇ ਅੱਖਾਂ ਦੀ ਜੋਤ ਨਾਲ ਕੇਵਲ ਸੱਤ ਕਦਮ ਦਿਸਦੇ ਨੇ ਇਹਦਾ ਮਤਲਬ ਇਹ ਵੀ ਸੱਤ ਕਦਮ ਤੋਂ ਅੱਗੇ ਆ ਕੇ ਧਰਤੀ ਮੁੱਕ ਗਈ ਹੈ। ਕਹਿੰਦੇ ਕਿਸੇ ਨੂੰ ਸੱਤ ਦਿਸਦੇ ਨੇ ਤੇ ਕਿਸੇ ਨੂੰ ਲੱਖ ਦਿਸਦੇ ਨੇ ਇਹ ਤਾਂ ਨਜ਼ਰ ਦੀ ਤਾਕਤ ਆਪੋ ਆਪਣੀ ਹੈ ਪਰ ਜੇ ਲੱਖ ਦਿਸਦੇ ਨੇ ਤੇ ਮੈਂ ਦਾਅਵਾ ਕਰਕੇ ਨੀ ਕਹਿੰਦਾ ਵੀ ਲੱਖਾਂ ਨੇ ਰੱਬ ਨੇ ਇਸ ਤੋਂ ਅੱਗੇ ਵੀ ਬਹੁਤ ਕੁਝ ਬਣਾਇਆ ਹੋਇਆ। ਉਹਦੇ ਹੁਕਮ ਨੂੰ ਕਿਹੜਾ ਕਹਿ ਸਕਦਾ ਵੀ ਕੇਵਲ ਇੰਨਾ ਕੁ ਹਜ਼ੂਰ ਕਿਰਪਾਲੂ ਜੀ ਕਹਿੰਦੇ ਤੇਰਾ ਹੁਕਮ ਨਾ ਜਾਤੀ ਕੇਤੜਾ ਸੱਚੇ ਅਲੱਖ ਅਪਾਰਾ ਇਤਨਾ ਨੂੰ ਤੂੰ ਮੇਲ ਲੈ ਗੁਰ ਸ਼ਬਦ ਵਿਚਾਰਾ। ਕਈ ਐਸੇ ਨੇ ਜਿਨ੍ਹਾਂ ਨੂੰ ਗੁਰੂ ਦੀ ਸ਼ਬਦ ਦੀ ਵਿਚਾਰ ਦੇ ਕੇ ਤੁਸੀਂ ਆਪਣੇ ਨਾਲ ਮੇਲ ਲੈਂਦੇ ਹੋ। ਕਹਿਣ ਲੱਗੇ ਸੱਚ ਰਸੇ ਤੇ ਨਿਰਮਲੇ ਜਿਹੜੇ ਸੱਚ ਵਿੱਚ ਰਸੇ ਨੇ ਨਾ ਸੱਚ ਰਸੇ ਦਾ ਅਰਥ ਗੁਰਮੁਖੋ ਬਿਲਕੁਲ ਇਹ ਨਹੀਂ ਕਿ ਜ਼ਬਾਨੀ ਕਲਾਮੀ ਸੱਚ ਬੋਲਣਾ ਕਿਉਂਕਿ ਕਈ ਵਾਰੀ ਅਸੀਂ ਸਵਾਰਥ ਲਈ ਵੀ ਸੱਚ ਬੋਲਦੇ ਹਾਂ ਤੇ ਸਵਾਰਥ ਲਈ ਸੱਚ ਉੱਤੇ ਪਰਦੇ ਵੀ ਪਾ ਦਿੰਦੇ। ਸੱਚ ਰਤੇ ਦਾ ਅਰਥ ਹੈ ਦੇਖੋ ਗੰਗੂ ਨੇ ਝੂਠ ਨਹੀਂ ਸੀ ਬੋਲਿਆ ਉਹਨੇ ਸੱਚ ਹੀ ਕਿਹਾ ਸੀ ਉਹ ਲੋਕੋ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਤੇ ਛੋਟੇ ਲਾਲ ਮੇਰੇ ਘਰ ਨੇ। ਅੱਜ ਤੱਕ ਕਿਸੇ ਕਹੀ ਜਾਂਦੇ ਗੰਗੂ ਝੂਠਾ ਗੰਗੂ ਕੂੜਾ ਕਿ ਉਹਨੇ ਝੂਠ ਬੋਲਿਆ ਸੀ ਬੋਲਿਆ ਤੇ ਸੱਚ ਵੀ ਪਰ ਉਹਦਾ ਸੱਚ ਵੀ ਸਵਾਰਥ ਤੇ ਖਲੋਤਾ ਹੋਇਆ ਸੀ ਉਹਦਾ ਸੱਚ ਝੂਠ ਤੇ ਖਲੋਤਾ ਹੋਇਆ ਕੂੜੀ ਮਾਇਆ ਤੇ। ਦੁਨੀਆਂ ਦੀ ਨਜ਼ਰ ਵਿੱਚ ਜ਼ਬਾਨੀ ਕਲਾਮੀ ਤਾਂ ਉਹ ਸੱਚ ਕਹਿ ਰਿਹਾ ਮੇਰੇ ਘਰ ਨੇ ਪਰ ਨਹੀਂ ਇਹੋ ਜਿਹਾ ਸੱਚ ਵਿੱਚ ਰਸੇ ਹੋਏ ਵੀ ਹੁੰਦੇ। ਹਜ਼ੂਰ ਕਹਿੰਦੇ ਸੱਚ ਵਿੱਚ ਰਸਿਆ ਹੋਇਆ ਉਹ ਵੇ ਜਿਹਦੇ ਅੰਦਰ ਕੋਈ ਸਵਾਰਥ ਨਹੀਂ ਕੋਈ ਛਲ ਨਹੀਂ ਕੋਈ ਕਪਟ ਨਹੀਂ ਬਸ ਉਹਦੇ ਅੰਦਰ ਕੇਵਲ ਰੱਬ ਦੀ ਮੁਹੱਬਤ ਹੈ। ਇਸੇ ਸੱਚ ਦੀ ਵਿਆਖਿਆ ਸਾਹਿਬ ਨੇ ਬਾਣੀ ਵਿੱਚ ਕੀਤੀ ਸੀ ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ ਸੱਚ ਸਭਣਾ ਹੋਏ ਦਾਰੂ ਇਹਦੇ ਸੱਚ ਪਾਪ ਕੱਢੇ ਧੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ। ਇੱਥੇ ਨੂੰ ਬਾਬਾ ਫਰੀਦ ਸਾਹਿਬ ਨੇ ਕਿਹਾ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਸੱਚ ਰਤੇ ਤੇ ਨਿਰਮਲੇ ਉਹ ਪਵਿੱਤਰ ਨੇ ਖੌਮੇ ਸੱਚ ਵਿਕਾਰਾ ਉਹਨਾਂ ਨੇ ਖੌਮੇ ਨੂੰ ਤੇ ਵਿਕਾਰਾਂ ਨੂੰ ਛੱਡ ਦਿੱਤਾ ਤੇ ਦਾਤਾ ਜੀ ਜੇ ਤੂੰ ਮਿਲੈ ਛੇ ਤੁਧ ਮਿਲੈ ਸੋਈ ਸਚਿਆਰਾ ਜਿਹਨੂੰ ਤੂੰ ਮਿਲਾਉਣਾ ਚਾਹੇ ਉਹਨੇ ਤੇਰੇ ਨਾਲ ਮਿਲਣਾ ਤੇ ਸੱਚ ਜਾਣੀ ਸਚਿਆਰਾ ਵੀ ਹੋਵੇ ਜਿਹਨੂੰ ਤੂੰ ਸੁਚਮਤਾ ਦੀ ਸੱਚ ਦੀ ਦਾਤ ਦੇਣਾ ਹੈ। ਕਹਿਣ ਤੋਂ ਮੁਰਾਦ ਦੋ ਸਲੋਕ ਤੇ ਪੌੜੀ ਹੈ। ਦੋਨਾਂ ਸਲੋਕਾਂ ਦਾ ਭਾਵ ਇਹ ਵੇ ਕਿ ਭਾਈ ਬਾਹਰ ਦੇ ਸਿੱਖ ਧਰਮ ਦੇ ਕਰਨ ਦੇ ਨਾਲ ਨਾਲ ਨਾ ਯਤਨ ਕਰ, ਜੇ ਤੂੰ ਸੁਹਾਗਣਾ ਵਾਲਾ ਜੋੜਾ ਪਾਇਆ ਤੇ ਸੁਹਾਗ ਵਾਲਾ ਬਣ ਵੀ ਜਾਏ। ਕਿਤੇ ਇਹ ਨਾ ਹੋਵੇ ਕਿ ਗੱਲਾਂ ਤਾਂ ਸੁਹਾਗਣਾ ਵਾਲੀਆਂ ਹੋਣ, ਉਚਿਤ ਸੁਹਾਗਣ ਕਰਮ ਸੁਹਾਗਣ ਕਹਿ ਹਿਰਦੈ ਵੀ ਵਿਚਾਰ ਕਤ ਸੇਜਾ ਬੁਲਾਈਏ। ਜੇ ਰੱਬ ਮੇਰ ਕਰੇ ਕਿ ਤੇਰੇ ਅੰਦਰ ਦੀ ਬਿਰਤੀ ਵਾਕਈ ਸੁਹਾਗ ਭਾਗ ਵਾਲੀ ਭਜਨ ਬੰਦਗੀ ਵਾਲੀ ਹੋਵੇ। ਦੋਨਾਂ ਸਲੋਕਾਂ ਦਾ ਭਾਵ ਸੀ ਸ਼ਿੰਗਾਰ ਉਹ ਕਰੀ ਕਿ ਪਰਮਾਤਮਾ ਪਤੀ ਖੁਸ਼ ਹੋ ਜਾਏ ਤੇ ਸਹਿਬ ਕਹਿੰਦੇ ਨੇ ਪੌੜੀ ਵਿੱਚ ਹੁਕਮ ਉਹਦੇ ਨੂੰ ਮੰਨ ਲਈ, ਹੁਕਮ ਬਿਆਨ ਨਹੀਂ ਕੀਤਾ ਜਾ ਸਕਦਾ, ਹੁਕਮ ਨੂੰ ਕਹਿਆ ਨਹੀਂ ਜਾ ਸਕਦਾ। ਹੁਣ ਕੀ ਕਹਾਂਗੇ ਜੀ, ਅਸੀਂ ਕੋਈ ਚੀਜ਼ ਬਣਾਉਣੀ ਹੋਵੇ ਨਾ, ਮੰਨ ਲਓ ਇੱਕ ਘਰ ਹੀ ਬਣਾਉਣਾ, ਉਹਨੂੰ ਬਣਾਉਂਦਿਆਂ ਕਈ ਸਾਲ ਲੱਗ ਸਕਦੇ ਨੇ, ਥੋੜਾ ਜਿਹਾ ਕੰਮ ਘਰ ਕਰਨਾ ਹੋਵੇ ਤੇ ਕਈ ਦਿਨ ਲੱਗ ਜਾਂਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਹਰਦ ਭਰਨ ਜਾਂ ਕਾ ਨੇਤਰ ਹੋਰ ਤਿਸ ਕਾ ਮੰਤਰ ਨਾ ਜਾਣੈ ਹੋਰ, ਤੇਰਾ ਅੱਖ ਝਮਕਣ ਵਿੱਚ ਕਰੋੜਾਂ ਬ੍ਰਹਿਮੰਡ ਖਿਲ ਸਕਦਾ, ਤੇਰੇ ਕੋਲ ਕਿਹੜੀ ਤਾਕਤ ਹੈ ਤੂੰ ਕਹਿ ਸਕੇ ਰੱਬ ਦੀ ਤਾਕਤ ਇੰਨੀ ਕੁ ਹੋਈ। ਅੱਖ ਚਮਕ ਗਿਆ ਜਿਹੜਾ ਕਰੋੜਾਂ ਢਾ ਸਕਦਾ ਬਣਾ ਸਕਦਾ। ਤੇ ਪਿਛਲੇ ਦਿਨ ਮਰਜ਼ ਕੀਤੀ ਸੀ ਕਿ ਪਤਾ ਨੀ ਕਿੰਨੇ ਕੁ ਸਟਾਰ ਕਿੰਨੇ ਕੁ ਤਾਰੇ ਐਸੇ ਨੇ ਜਿੱਦਣ ਦੇ ਰੱਬ ਨੇ ਬਣਾਏ ਨੇ ਉਦਣ ਦੀ ਉਹਨਾਂ ਦੀ ਲਾਈਟ ਚੱਲਦੀ ਪਈ ਹੈ, ਪਰ ਅਜੇ ਤੱਕ ਧਰਤੀ ਤੇ ਨਹੀਂ ਆਈ। ਕੀ ਉਹਦੇ ਹੁਕਮ ਨੂੰ ਬਿਆਨ ਕਰਾਂਗੇ? ਉਹਦੀ ਤਾਂ ਬਣਾਈ ਕੋਈ ਦਾਤ ਦਾ ਕੋਈ ਥਾਂ ਨੀ ਗੁਰੂ ਕੇ ਸਿੱਖੋ, ਉਸਦੇ ਹੁਕਮ ਨੂੰ ਕਿੰਨੇ ਬਿਆਨ ਕਰਨਾ। ਹਾਂ ਹੁਕਮ ਮੰਨ ਲਈਏ ਤੇ ਹੁਕਮੀ ਵਿੱਚ ਮਿਲ ਜਾਈਦਾ, ਨਾਮ ਨੂੰ ਮੰਨ ਲਈਏ ਤੇ ਨਾਮੀ ਦਾ ਰੂਪ ਹੋ ਜਾਈਦਾ। ਕੀਮਤ ਨਾ ਪਾਈਏ ਉਹਨੂੰ, ਕੇਵਲ ਸਿਫਤ ਤੋਂ ਸਲਾਹ ਕਰੀਏ ਤੇ ਉਹਦੇ ਵਿੱਚ ਜੁੜ ਜਾਈਦਾ। ਤਾਂ ਹੀ ਸਾਹਿਬ ਨੇ ਕਿਹਾ ਕੀਮਤ ਪਾਏ ਨਾ ਕਹਿਆ ਜਾਏ, ਨਹੀਂ ਕਿਹਾ ਜਾ ਸਕਦਾ ਕਹਿਣਾ ਵਾਲੇ ਤੇਰੇ ਰਹਿ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।